ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਫਿਰ ਸਾਹਾਂ ਦੈਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜਿਉ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜਿਉ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜ ਰਹੇ ਹਨ ਸਤਿਗੁਰੂ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਦਰਸ਼ਨ ਨਜ਼ਾਰੇ ਪ੍ਰਾਪਤ ਹੋ ਰਹੇ ਹਨ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਸ ਤੁਮਰੇ ਦੁਆਰੇ ਆਇਆ ਨਾਨਕ ਪ੍ਰਭ ਪਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਦਰਸ਼ਨਾਂ ਦਾ ਬਹੁਤ ਵੱਡਾ ਮਹੱਤਵ ਹੈ ਚਾਕੀ ਗੁਰੂ ਗ੍ਰੰਥ ਸਾਹਿਬ ਕੀ ਬਲੋਕੀ ਜਵੈ ਬਾਕੀ ਇਸ ਦੂਸਰੇ ਕੀ ਲਾਲਸਾ ਨ ਹੋਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਜੇ ਉਹ ਗੁਰਬਾਣੀ ਹੈ ਸਤਸੰਗ ਜੀ, ਸਤਿਗੁਰੂ ਮਹਾਰਾਜ ਜੀ ਕਾ ਦੱਸਦੇ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਇ। ਨਿਰੰਕਾਰ ਦਾ ਸਰੂਪ ਗੁਰਬਾਣੀ ਹੈ। ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਭਗਤਾਂ ਦੇ, ਭੱਟਾਂ ਦੇ, ਸੂਫੀ ਸੰਤਾਂ ਦੇ ਮੁਖਾਰ ਬਿੰਦ ਤੋਂ ਪ੍ਰਗਟ ਹੋਈ ਹੈ। ਅੱਖਰਾਂ ਦਾ ਜਾਮਾ ਪਹਿਨ ਕਰਕੇ ਅਕਾਲ ਪੁਰਖ ਦਾ ਜੋ ਸਰੂਪ ਹੈ ਉਹ ਵਿਦਵਾਨ ਹੈ। ਸੋ ਜਿਹੜੇ ਜਗਿਆਸੂ, ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਦਰਸ਼ਨ ਕਰਦੀਆਂ ਹਨ, ਸਤਿਗੁਰੂ ਮਹਾਰਾਜ ਦਾ ਉਹਨਾਂ ਦਾ ਆਉਣਾ ਸਫਲ ਕਰਦੇ ਨੇ। ਸਾਂਝ ਕੀ ਜਹਿ ਗੁਣ ਹੈ ਕੇਰੀ, ਛਾਟ ਅਵਗੁਣ ਚੱਲੀਏ। ਇੱਥੇ ਅਸੀਂ ਕੁਝ ਲੈਣ ਵਾਸਤੇ ਆਉਂਦੇ ਹਾਂ, ਕੁਝ ਛੱਡਣ ਵਾਸਤੇ ਆਉਂਦੇ ਹਾਂ। ਸਾਂਝ ਕੀ ਜਹਿ ਗੁਣ ਹੈ ਕੇਰੀ, ਉਹ ਸਾਂਝ ਅਸੀਂ ਇੱਥੇ ਆ ਕੇ ਪਾਉਂਦੇ ਹਾਂ। ਪਰਮਾਤਮਾ ਦੀ ਐਸੀ ਨੇਤ ਹੈ, ਹਰੇਕ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਨੇ ਇੱਕ ਬੀਜ ਰੱਖਿਆ ਹੋਇਆ। ਧਰਤੀ ਵਿੱਚ ਜੇ ਬੀਜ ਹੋਵੇਗਾ ਤਾਂ ਹੀ ਹਰਾ ਹੋਵੇਗਾ ਨਾ, ਜੇ ਬੀਜ ਨਹੀਂ ਹੋਵੇਗਾ ਕਿਵੇਂ ਹਰਾ ਹੋਵੇਗਾ। ਅਤੇ ਮਹਾਰਾਜ ਆਪਾਂ ਨੂੰ ਇਹੀ ਪ੍ਰੇਰਨਾ ਕਰਦੇ ਆ ਵੀ ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਨੇ ਬੀਜ ਰੱਖਿਆ, ਉਹ ਸਾਂਝ ਕੀ ਜੈ ਗੁਣ ਹੈ ਕੇਰੀ। ਧਰਤੀ ਸਹੀ ਹੋਵੇ, ਰੁੱਤ ਸਹੀ ਹੋਵੇ, ਸਮਾਂ ਹੋਵੇ ਉਸ ਬੀਜ ਦਾ, ਬੀਜ ਵੀ ਸਾਬਤ ਹੋਵੇ। ਆਪਣਾ ਜਿਹੜਾ ਮਨੁੱਖਾ ਸਰੀਰ ਹੈ ਸਤਿਸੰਗ ਜੀ, ਇਸ ਨੂੰ ਗੁਰਬਾਣੀ ਨੇ ਇੱਕ ਧਰਤੀ ਆਖੇ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਰਸਾਣੀ ਲਾਇਆ। ਇਹ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ, ਪਰਮਾਤਮਾ ਨੇ ਆਪਾਂ ਨੂੰ ਖੇਤ ਬਖਸ਼ਿਆ, ਹਰ ਆਪ ਕਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਇਨ, ਮਨਮੁਖੀ ਮੂਲ ਗਵਾਇਆ। ਜਿਹੜੇ ਗੁਰਮੁਖ ਜਨ ਨੇ ਉਹ ਇਹ ਧਰਤੀ ਦੇ ਵਿੱਚ ਬੀਜ ਬੀਜਦੇ ਨੇ, ਸੁਭ ਗੁਣਾਂ ਦੇ ਬੀਜ ਬੀਜਦੇ। ਮਨਮੁਖੀ ਮੂਲ ਗਵਾਇਆ, ਜਿਹੜੇ ਬੇਮੁੱਖ ਹੋ ਜਾਂਦੇ ਨੇ ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ, ਸਾਂਝ ਕੀ ਜਹਿ ਗੁਣ ਹੈ ਕੇਰੀ, ਛਾਟ ਅਵਗੁਣ ਚੱਲੀ ਹੈ। ਇੱਥੇ ਅਵਗੁਣ ਛੱਡ ਕੇ ਜਾਣੇ ਹੈ ਅਤੇ ਗੁਰੂ ਦੇ ਕੋਲ ਗੁਣ ਲੈਣੇ। ਸਤ ਸੰਤੋਖ ਧਰਮ ਧੀਰਜ ਵਿਚਾਰ, ਇਹ ਖਜ਼ਾਨਾ ਗੁਰੂ ਦੇ ਕੋਲ, ਕਿਤੋਂ ਹੋਰ ਨਹੀਂ ਸਾਨੂੰ ਮਿਲਣਾ। ਇਹ ਪਹਿਲਾ ਗੁਣ ਹੈ ਸਤ, ਜੋ ਅੱਜ ਦਾ ਪਾਵਨ ਸ਼ਬਦ ਹੈ ਨਾ, ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਨੇ। ਅਤੇ ਆਰੰਭ ਦੇ ਵਿੱਚ ਵੀ ਮਹਾਰਾਜ ਕਹਿੰਦੇ, ਤੂੰ ਸਤ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਓ। ਤੂੰ ਸਤ ਹੈ। ਜਿੰਨੇ ਵੀ ਸਤਸੰਗ ਜੀ ਨਾ ਔਗਣ ਨੇ ਸ਼ੁਰੂ ਹੁੰਦੇ ਹੈ, ਦੋਸ਼ ਸ਼ੁਰੂ ਹੁੰਦੇ ਹੈ, ਇਹ ਸਭ ਦਾ ਮੁੱਢ ਸੰਸਾਰ ਹੈ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਸੰਸਾ ਇਹੋ ਸੰਸਾਰ ਹੈ, ਜੰਮਣ ਮਰਨ ਵਿੱਚ ਦੁੱਖ ਸਵਾਇਆ। ਜਿੰਨਾ ਚਿਰ ਸਾਡਾ ਸੰਬੰਧ ਸੰਸਾਰ ਦੇ ਨਾਲ ਜੁੜਿਆ ਹੈ ਨਾ, ਮਨ ਕਰਕੇ ਰਹਿਣਾ ਤਾਂ ਸੰਸਾਰ ਵਿੱਚ ਹੀ ਹੈ, ਪਰ ਮਨ ਕਰਕੇ ਜਿਹੜੇ ਨਾ ਇਹ ਜੁੜ ਜਾਂਦੇ ਨੇ ਅਤੇ ਉਹਨਾਂ ਵਿਕਾਰ ਘੇਰਾ ਪਾ ਲੈਂਦੇ, ਜਿਹੜੇ ਵਿਕਾਰ ਨੇ ਉਹ ਗ੍ਰਸ ਲੈਂਦੇ ਹੈ। ਸਾਰੇ ਦੋਸ਼ਾਂ ਦਾ ਮੁੱਢ ਸੰਸਾਰ, ਜਿਹਦਾ ਸੰਬੰਧ ਮਨ ਕਰਕੇ ਸੰਸਾਰ ਨਾਲ ਜੁੜਿਆ ਹੈ, ਮਨ ਕਰਕੇ ਉਹਨਾਂ ਨੂੰ, ਉਸ ਮਨੁੱਖ ਨੂੰ, ਉਹ ਜੀਵ ਨੂੰ ਵਿਕਾਰਾਂ ਨੇ ਗ੍ਰਸ ਲੈਣਾ ਹੈ। ਜਿਹਦਾ ਸੰਬੰਧ ਨਿਰੰਕਾਰ ਨਾਲ ਜੁੜ ਗਿਆ ਤੇ ਉਹ ਵਿਕਾਰਾਂ ਦੇ ਨੇੜੇ ਨਹੀਂ ਜਾ ਸਕਦਾ। ਕਿਉਂਕਿ ਨਿਰੰਕਾਰ ਵਿੱਚ ਕੋਈ ਵਿਕਾਰ ਨਹੀਂ ਹੈ, ਸੰਸਾਰ ਵਿੱਚ ਵਿਕਾਰ ਨੇ। ਤੇ ਸਤਿਗੁਰੂ ਮਹਾਰਾਜ ਜੀ ਅਗਰ ਕਹਿੰਦੇ ਵੀ ਸਾਂਝ ਕੀਜੈ ਗੁਣ ਹੈ ਕੇਰੀ ਛਾੜ ਅਵਗੁਣ ਚੱਲੀ ਹੈ, ਇੱਥੋਂ ਗੁਣਾਂ ਦੀ ਸਾਂਝ ਲੈਣੀ ਹੈ, ਔਗੁਣ ਛੱਡਣੇ ਹੈ। ਇਹ ਐਸਾ ਗੁਰੂ ਦਾ ਦਰ ਹੈ, ਇਹ ਗੁਰੂ ਦੇ ਕੋਲ ਐਸੀ ਸਾ ਸ਼ਕਤੀ ਹੈ। ਸਤਿਗੁਰੂ ਮਹਾਰਾਜ ਜੀ ਗੁਣਾਂ ਔਗੁਣਾਂ ਨੂੰ ਵੀ ਗੁਣਾਂ ਵਿੱਚ ਬਦਲ ਦਿੰਦੇ ਹੈ, ਔਗੁਣ ਨੂੰ ਵੀ ਨਾ ਗੁਣਾਂ ਵਿੱਚ ਬਦਲ ਦਿੰਦੇ ਹੈ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਹਾਰ, ਜੇ ਨੀਅਤ ਰਾਸ ਹੋਵੇ ਤਾਂ। ਜੈਸਾ ਕਿ ਬਾਬਾ ਫਰੀਦ ਜੀ ਕਹਿ ਰਹੇ ਨਾ ਵੀ ਪਾਟ ਪਟੋਲਾ ਧੱਜ ਕਰੀ ਕੰਬਲੀ ਪਹਿ ਰਹੋ, ਜਿਨੀ ਵੇਸੀ ਸੌਂ ਵੇਲੇ ਸੀ ਵੇਸ ਕਰੋ ਇੱਕ ਰਹੋ। ਅਤੇ ਗੁਰੂ ਅਮਰਦਾਸ ਮਹਾਰਾਜ ਵਾਲੇ ਜਵਾਬ ਦਿੱਤਾ, ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਮੈਂ ਉਹ ਕੱਪੜੇ ਪਾੜ ਕੇ ਸੁੱਟ ਦੇਵਾਂ ਜਿਹੜੇ ਰੁਕਾਵਟ ਬਣਦੇ ਆ ਪਰਮਾਤਮਾ ਨੂੰ, ਗੱਲ ਅੰਤਰੀਵ ਗੁਣਾਂ ਦੀ ਹੈ। ਅਤੇ ਮਹਾਰਾਜ ਕਹਿੰਦੇ ਕਾਏ ਪਟੋਲਾ ਪਾੜਤੀ ਕੰਬਲੀ ਪਹਿ ਰਹੋ, ਮਹਾਰਾਜ ਕਹਿੰਦੇ ਇਹਨੂੰ ਇਹ ਬਾਹਰ ਦਾ ਭੇਖ ਜਿਹੜਾ ਹੈ ਨਾ, ਇਹਦੇ ਜ਼ਿਆਦਾ ਲੋੜ ਨਹੀਂ, ਲੋੜ ਤਾਂ ਅੰਦਰੋਂ ਆਪਣੇ ਆਪ ਨੂੰ ਸਵਾਰਨ ਦੀ ਹੈ। ਅਤੇ ਮਹਾਰਾਜ ਕਹਿੰਦੇ ਬਾਬਾ ਫਰੀਦ ਨੇ ਜੋ ਸਲੋਕ ਉਚਾਰਨ ਕੀਤਾ, ਕਹਿੰਦੇ ਤਨ ਤਪਾਏ ਤਨੋਰ ਜਿਉਂ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰਜੁਲਾਂ ਜੋ ਮੂਰੀ ਜੋ ਮੂੰਹ ਪਰੀ ਮਿਲਨ, ਕਹਿੰਦੇ ਮੈਂ ਤਨ ਨੂੰ ਸਾੜ ਦੇਵਾਂ ਤੰਦੂਰ ਦੇ ਦਿਆਈ, ਅਤੇ ਸਿਰ ਹੇਠਾਂ ਕਰਕੇ ਮੈਂ ਤੁਰਾਂ ਜੇ ਮੈਨੂੰ ਪਰਮਾਤਮਾ ਦਾ ਮਿਲਾਪ ਹੋ ਜਾਵੇ। ਅਤੇ ਮਹਾਰਾਜ ਕਹਿੰਦੇ ਤਨ ਨਾ ਤਪਾਏ ਤਨੋਰ ਜਿਉਂ ਬਲਨ ਹੱਡ ਨਾ ਬਲਨ, ਕਹਿੰਦੇ ਤਨ ਨੂੰ ਤਪਾਉਣ ਦੀ ਲੋੜ ਨਹੀਂ। ਅਤੇ ਮਹਾਰਾਜ ਕਹਿੰਦੇ ਜੇ ਤੇਰਾ ਅੰਦਰੋਂ ਸੁਭਾਅ ਤੇਰਾ ਬਦਲ ਗਿਆ, ਜੇ ਤੇਰੇ ਅੰਦਰੋਂ ਜਿਹੜੀ ਸੁਰ ਦੀ ਦਸ਼ਾ ਬਦਲ ਗਈ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਘਰ ਹੀ ਬੈਠਾ ਸੌ ਮਿਲੇ ਜੇ ਨੀਅਤ ਰਾਸ ਕਰੇ, ਗੱਲ ਤਾਂ ਨੀਅਤ ਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਆ, ਕਹਿੰਦੇ ਆਪਣੀ ਜਿਹੜੀ ਨੀਅਤ ਹੈ ਨਾ ਅੰਦਰੋਂ ਉਹ ਸਾਫ ਹੋਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਪਰਮਾਤਮਾ ਸੱਤ ਹੈ, ਸਦੀਵੀ ਹੈ। ਪ੍ਰਸਾਦ ਸਿੰਘ ਜੀ, ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤਿਗੁਰੂ ਖੋਟਿਓਂ ਖਰੇ ਕਰੇ ਸਭ ਸਵਾਰਨ ਹਾਰ, ਅਤੇ ਸਤਿਗੁਰੂ ਖੋਟਿਆਂ ਨੂੰ ਖਰੇ ਕਰਦੇ ਨੇ। ਬਹਾਦਰ ਸ਼ਾਹ ਦਾ ਮਿਲਾਪ ਹੁੰਦਾ ਹੈ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ, ਦਸ਼ਮੇਸ਼ ਪਿਤਾ ਨਾਲ ਮਿਲਾਪ ਹੁੰਦਾ। ਵੈਸੇ ਤਾਂ ਹਰੇਕ ਧਰਮ ਨੂੰ ਮੰਨਣ ਵਾਲੇ ਦੇ ਮਨ ਵਿੱਚ ਇਹ ਖਿਆਲ ਹੁੰਦਾ ਵੀ ਮੇਰਾ ਧਰਮ ਚੰਗਾ ਹੈ, ਹਰੇਕ ਨੂੰ ਆਪਣੀ ਆਪਣੀ ਜਗ੍ਹਾ 'ਤੇ ਲੱਗਦਾ ਵੀ ਸਾਡਾ ਜਿਹੜਾ ਇਸ਼ਟ ਹੈ ਸਭ ਤੋਂ ਵਧੀਆ। ਪਰ ਮੁਸਲਮਾਨ ਜਿਹੜੇ ਨੇ ਸਾਧ ਸਿੰਘ ਜੀ, ਇਹ ਜ਼ਿਆਦਾ ਤਸਵੀ ਨੇ। ਹਾਲਾਂਕਿ ਸਤਿਗੁਰੂ ਮਹਾਰਾਜ ਜੀ ਦਾ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ, ਕਹਿੰਦੇ ਕੋਈ ਕੁਝ ਕਹਿ ਰਿਹਾ ਕੁਝ ਕਹਿ ਰਿਹਾ, ਰਸਤੇ ਸਾਰੇ ਇੱਕ ਪਾਸੇ ਜਾ ਰਹੇ, ਗੱਲ ਵੱਖਰੀ ਹੈ, ਕੋਈ ਘੁੰਮ ਕੇ ਆਉਂਦਾ ਸਿੱਧਾ ਰਸਤਾ। ਇਸੇ ਲਈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਦਾ ਬਲੀਦਾਨ ਦਿੱਤਾ ਸੀ। ਮਹਾਰਾਜ ਜੋ ਜਨੇਊ ਨਹੀਂ ਸੀ ਪਹਿਨਦੇ, ਅਤੇ ਮਹਾਰਾਜ ਕਹਿੰਦੇ ਸਾਰੇ ਧਰਮਾਂ ਦਾ ਜਿਹੜਾ ਮੁੱਖ ਉਪਦੇਸ਼ ਹੈ ਉਹ ਹੈ ਸੁਤੰਤਰਤਾ, ਆਜ਼ਾਦੀ। ਕੋਈ ਕਿਸੇ ਤਰੀਕੇ ਨਾਲ ਆਜ਼ਾਦ ਕਰਦਾ, ਕੋਈ ਕਿਸੇ ਤਰੀਕੇ ਨਾਲ ਆਜ਼ਾਦ ਕਰਦਾ, ਰੋਕੋ ਨਾ। ਠੀਕ ਹੈ, ਪਰਮਾਤਮਾ ਭਾਣੇ ਉਧੜ ਭਾਣੇ ਰਾਹਾ, ਉਹਦੇ ਹੁਕਮ ਦੇ ਵਿੱਚ ਹੀ ਜੀਵ ਜਿਹੜੇ ਨੇ ਭਾਣੇ ਵਿੱਚ ਉਹਦੇ ਸਿੱਧੇ ਰਸਤੇ ਤੁਰਦੇ, ਉਹਦੇ ਭਾਣੇ ਵਿੱਚ ਹੀ ਕੁਰਾਹੇ ਪਏ ਹੋਏ, ਉਹ ਆਪੇ ਸਿੱਧੇ ਰਸਤੇ ਪਾਉਣ ਵਾਲਾ, ਪਰ ਜ਼ੁਲਮ ਕਰਕੇ ਤਲਵਾਰ ਦੇ ਨਾਲ ਨਹੀਂ। ਅਤੇ ਮਹਾਰਾਜ ਨੇ ਇਹੀ ਗੱਲ ਕਹੀ ਸੀ ਕਿ ਉਹ ਪਰਮਾਤਮਾ ਦੇ ਆਪਣੇ ਵੱਖਰੇ ਵੱਖਰੇ ਇਹ ਰਸਤੇ ਦੱਸੇ ਹੋਏ ਨੇ ਜੀਵਾਂ ਨੂੰ, ਜਿਹੋ ਜਿਹੀ ਸੋਝੀ ਆਉਂਦੀ ਤੁਰ ਪੈਂਦਾ। ਸੋ ਬਹਾਦਰ ਸ਼ਾਹ ਅਤੇ ਮਹਾਰਾਜ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਵੀ ਸਾਰਿਆਂ ਤੋਂ ਧਰਮ ਜਿਹੜਾ ਹੈ, ਮਜ਼ਹਬ ਕਿਹੜਾ ਚੰਗਾ ਹੈ? ਤਾਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਰੇ ਚੰਗੇ ਨੇ। ਪਰ ਉਹ ਕਹਾਉਣਾ ਚਾਹੁੰਦਾ ਸੀ ਵੀ ਗੁਰੂ ਸਾਹਿਬ ਕਹਿ ਦੇਣੇ ਵੀ ਜਿਹੜਾ ਇਸਲਾਮ ਧਰਮ ਹੈ ਸਭ ਤੋਂ ਚੰਗਾ ਹੈ। ਅਤੇ ਮਹਾਰਾਜ ਕਹਿੰਦੇ ਭਾਈ ਸਾਰੇ ਚੰਗੇ ਹੈ। ਕਹਿੰਦਾ ਨਹੀਂ ਜੀ, ਫਿਰ ਵੀ। ਅਤੇ ਮਹਾਰਾਜ ਉੱਥੇ ਇੱਕ ਇਤਿਹਾਸ ਵਿੱਚ ਇਸ ਤਰ੍ਹਾਂ ਸਾਖੀ ਆਉਂਦੀ ਹੈ, ਅਤੇ ਮਹਾਰਾਜ ਉੱਥੇ ਸਮਝਾਉਣ ਵਾਸਤੇ ਥੋੜਾ ਜਿਹਾ ਇੱਕ ਕੌਤਕ ਰਚਿਆ ਤੇ ਮਹਾਰਾਜ ਨੇ ਇੱਕ ਸਿੱਕਾ ਲਿਆ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ, ਹਕੂਮਤ ਸੀ ਉਸਦੀ। ਇੱਕ ਸਿੱਕਾ ਲਿਆ, ਚਾਂਦੀ ਦਾ ਸਿੱਕਾ ਲਿਆ, ਕਿਉਂ ਚਾਂਦੀ ਦੇ ਸਿੱਕੇ ਚੱਲਦੇ ਸੀ, ਪਰ ਇਹਨਾਂ ਵਿੱਚ ਵੀ ਸਾਧ ਸੰਗਤ ਜੀ ਸਿੱਕਿਆਂ ਵਿੱਚ ਵੀ ਖੋਟ ਹੋਇਆ ਕਰਦੀ ਸੀ, ਕਈ ਖੋਟੇ ਹੁੰਦੇ ਸੀ। ਤੇ ਮਹਾਰਾਜ ਨੇ ਇੱਕ ਸਿੱਖ ਨੂੰ, ਸੇਵਾਦਾਰ ਨੂੰ ਬਾਜ਼ਾਰ ਵਿੱਚ ਭੇਜਿਆ ਵੀ ਜਾ ਕੇ ਕੁਛ ਸੌਦਾ ਲੈ ਕੇ ਆ। ਜਦੋਂ ਵਾਪਸ ਆਇਆ ਕਹਿੰਦੇ ਸੌਦਾ ਨਹੀਂ ਮਿਲਿਆ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਜੀ ਜਿਹੜਾ ਸਿੱਕਾ ਹੈ ਨਾ, ਉਹ ਕਹਿੰਦਾ ਵੀ ਦੁਕਾਨਦਾਰ ਇਹ ਖੋਟ ਹੈ, ਇਹ ਚੱਲਦਾ ਨਹੀਂ, ਇਹ ਚਾਂਦੀ ਖੋਟੀ ਹੈ, ਅਸਲੀ ਨਹੀਂ ਹੈ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਇਹ ਵੇਖ ਤਾਂ ਭਲਾ ਇਹ ਸਿੱਕਾ ਤੇਰੇ ਰਾਜ ਦਾ ਹੀ ਹੈ ਨਾ? ਕਹਿੰਦਾ ਹਾਂ ਜੀ। ਤੇਰੀ ਤੇ ਮੋਹਰ ਲੱਗੀ ਹੋਈ ਹੈ? ਕਹਿੰਦਾ ਜੀ ਲੱਗੀ ਹੋਈ ਹੈ। ਫਿਰ ਚੱਲਿਆ ਕਿਉਂ ਨਹੀਂ? ਕਹਿੰਦਾ ਜੀ ਇਹ ਮੋਹਰ ਦਾ ਕਸੂਰ ਨਹੀਂ ਹੈ, ਇਹ ਕਸੂਰ ਹੈ ਸਿੱਕਾ ਜਿਹੜਾ ਹੈ ਇਹਦੀ ਖੋਟਤਾਈ ਦਾ, ਜਿਹੜੀ ਚ ਖੋਟ ਬਣਿਆ ਨਾ ਇਹਦਾ ਕਸੂਰ ਹੈ ਇਹ। ਤੇ ਮਹਾਰਾਜ ਕਹਿੰਦੇ ਕੁਝ ਸਮਝ ਆਈ? ਕਹਿੰਦਾ ਨਹੀਂ ਜੀ। ਤੇਰਾ ਸਵਾਲ ਸੀ ਕਿਹੜਾ ਮਜ਼ਹਬ ਚੰਗਾ ਹੈ? ਮਹਾਰਾਜ ਕਹਿੰਦੇ ਮਜ਼ਹਬ ਸਾਰੇ ਚੰਗੇ ਨੇ, ਜੇ ਮਨ ਖੋਟ ਹੈ ਨਾ ਤਾਂ ਕੀ ਕਰੇਗਾ ਫਿਰ? ਜਿਹੜੀ ਮੋਹਰ ਹੈ ਕੀ ਕਰੇਗੀ? ਜੇ ਮਨ ਹੀ ਖੋਟ ਹੈ ਤਾਂ ਗੁਰੂ ਕੀ ਕਰੇਗਾ? ਇਸੇ ਨੂੰ ਮਹਾਰਾਜ ਕਹਿੰਦੇ ਆ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆ ਦੋ ਪਾਸ ਚੜ੍ਹੀ ਅਸ ਹੋਰ। ਜੇ ਮਨ ਹੀ ਖੋਟ ਹੈ ਤਾਂ ਕੁਝ ਵੀ ਨਹੀਂ ਬਣਨਾ ਸਤਸੰਗ ਜੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤਿਗੁਰ ਤੇ ਕਹਿੰਦੇ ਬਹਾਦਰ ਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ, ਜੇਕਰ ਤੂੰ ਕਿੰਨੀਆਂ ਮਰਜ਼ੀ ਨਵਾਜ਼ਾਂ ਪੜ੍ਹ ਲਈ, ਕਿੰਨੇ ਮਰਜ਼ੀ ਹੋਰ ਅਡੰਬਰ ਕਰ ਲਈ, ਜੇ ਮਨ ਖੋਟਾ ਕੁਝ ਨਹੀਂ ਬਣਨਾ, ਉਹੀ ਗੱਲ ਹੋਈ ਸੀ ਸਤਸੰਗ ਜੀ। ਤੇ ਮਹਾਰਾਜ ਨੇ ਇਹਨੂੰ ਸਮਝਾਇਆ ਸੀ, ਇਹ ਮਹਾਰਾਜ ਦਾ ਸਿੱਖ ਸੀ ਭਾਈ ਜਵਾਹਰ ਸਿੰਘ ਜੜੀਆ, ਇਹ ਜੜਤੀ ਦਾ ਤੇ ਸ਼ਸਤਰਾਂ ਦੇ ਵਿੱਚ ਗਹਿਣੇ ਜੜਨੇ, ਸਜਾਵਟ ਕਰਨੀ, ਇਹਦਾ ਇਹਦੇ ਕੋਲ ਕਾਰੀਗਰੀ ਸੀ, ਇਹਦੀ ਬੱਚੀ ਸੀ ਇੱਕ, ਉਹ ਤੇ ਇਹ ਮੋਹਤ ਹੋ ਗਿਆ ਸੀ। ਤੇ ਮਹਾਰਾਜ ਨੇ ਇਹਨੂੰ ਫਿਰ ਉਹਦੀ ਸਮਤ ਬਖਸ਼ੀ ਸੀ, ਕਹਿਣ ਤੋਂ ਭਾਵ ਜੇ ਮਨ ਹੀ ਖੋਟ ਹੈ ਤਾਂ ਕੀ ਕਰਾਂਗੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਦੇ ਕੋਲ ਸ਼ਕਤੀ ਹੈ, ਇਹ ਖੋਟਿਆਂ ਨੂੰ ਖਰੇ ਕਰਦਾ। ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਆਪਣੇ ਮਨ ਖੋਟੇ ਨੇ, ਖੋਟੇ ਮਨ ਨੂੰ ਗੁਰੂ ਜਿਹੜਾ ਹੈ ਸਤਸੰਗ ਜੀ ਇਹ ਖਰੇ ਕਰਦਾ। ਕਿਉਂਕਿ ਸ਼ਬਦ ਸਵਾਰਨ ਹਾਰ, ਜਿਹੜਾ ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼, ਜੋ ਗੁਰੂ ਦੀ ਸਿੱਖਿਆ ਹੈ, ਇਹ ਸਵਾਰਦੀ ਹੈ ਮਨ ਨੂੰ ਆਪਣੇ ਹਿਰਦੇ ਰੂਪੀ ਧਰਤੀ ਦੇ ਵਿੱਚ ਨਾ। ਇਹ ਜਿਹੜੇ ਸ਼ੁਭ ਗੁਣ ਜਦੋਂ ਪੈਦਾ ਹੋਣਗੇ, ਜਦੋਂ ਧਰਤੀ ਸ਼ੁੱਧ ਹੋਵੇਗੀ, ਜੇ ਧਰਤੀ ਵਿੱਚ ਕਣਿਆਲੀਆਂ ਝਾੜੀਆਂ ਹੋਣ, ਧਰਤੀ ਖੁਸ਼ਕ ਹੋਵੇ ਤੇ ਗਿੱਲ ਨਾ ਹੋਵੇ, ਤੇ ਉਹਦੇ ਵਿੱਚ ਬੀਜ ਨਹੀਂ ਪੈਦਾ ਹੋਣਾ। ਪਹਿਲਾਂ ਤਾਂ ਸਤਿਗੁਰੂ ਮਹਾਰਾਜ ਜੀ ਆਪਣੇ ਹਿਰਦੇ ਰੂਪੀ ਧਰਤੀ ਨੂੰ ਸ਼ੁੱਧ ਕਰਦੇ ਆ। ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਭੇਸ। ਤੇ ਇਸ ਤਰ੍ਹਾਂ ਇਹ ਅੰਤਰੀਵ ਗੁਣ ਨੇ, ਇਹਨਾਂ ਗੁਣਾਂ ਨਾਲ ਜਦੋਂ ਆਪਾਂ ਇਹ ਹਿਰਦੇ ਰੂਪੀ ਧਰਤੀ ਨੂੰ ਸਾਧਾਂਗੇ, ਫਿਰ ਇਹਦੇ ਵਿੱਚ ਗੁਣ ਤਾਂ ਅੰਦਰੇ ਪਰਮਾਤਮਾ ਨੇ ਰੱਖੇ ਹੋਏ ਨੇ, ਹਰ ਇੱਕ ਦੇ ਅੰਦਰ ਗੁਣ ਰੱਖੇ ਹੋਏ ਨੇ ਮਹਾਰਾਜ ਨੇ, ਸਿਰਫ ਉਹਨਾਂ ਗੁਣਾਂ ਨੂੰ ਗੁਰੂ ਨੇ ਅੰਦਰੋਂ ਪ੍ਰਗਟ ਕਰਨਾ ਹੈ। ਅਵਗੁਣ ਜਿਹੜੇ ਜਦੋਂ ਗੁਣ ਆ ਗਏ, ਇਹ ਔਗਣ ਨੇ ਆਪਣੇ ਆਪ ਨਹੀਂ ਉਹ ਆਪਣਾ ਪਰ ਹਰ ਜਾਣਗੇ, ਜਿਹੜੇ ਗੁਣ ਨੇ ਆਪਣੇ ਆਪ ਹੀ ਚਲੇ ਜਾਣਗੇ। ਕਿਉਂਕਿ ਜਦੋਂ ਹਨੇਰਾ ਹੁੰਦਾ ਉਦੋਂ ਚਾਨਣਾ ਨਹੀਂ ਹੁੰਦਾ, ਜਦੋਂ ਚਾਨਣਾ ਹੁੰਦਾ ਹਨੇਰਾ ਦਿਸਦਾ ਨਹੀਂ ਕਿੱਧਰ ਚਲਾ ਗਿਆ। ਭਾਈ ਗੁਰਦਾਸ ਜੀ ਇਹ ਸ਼ਬਦ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਨਹਿਰ ਕੁਆਰ ਕੰਨਿਆ ਲਾੜਲੀ ਕੇ ਮਾਨੀਅਤ। ਭਾਈ ਗੁਰਦਾਸ ਜੀ ਦਾ ਤਰੀਕਾ ਬੜਾ ਸਮਝਾਉਣ ਦਾ ਵਧੀਆ, ਆਪਣੇ ਸਮਾਜ ਵਿੱਚੋਂ ਹੀ ਉਦਾਹਰਣਾਂ ਦੇ ਕਰਕੇ, ਪ੍ਰਮਾਣ ਦੇ ਕੇ ਸਤ ਨਾਲ ਜੁੜਦੇ ਹੈ। ਕਹਿੰਦੇ ਨਹਿਰ ਕੁਆਰ ਕੰਨਿਆ ਲਾੜਲੀ ਕੇ ਮਾਨੀਅਤ, ਨਹਿਰ ਕਹਿੰਦੇ ਨੂੰ ਸਹੁਰਾ ਪੇਕਾ ਘਰ, ਜਿਵੇਂ ਬੱਚੀ ਆਪਣੀ ਧੀ ਭੈਣ ਜਦੋਂ ਕੁਆਰੀ ਹੁੰਦੀ ਹੈ ਨਾ, ਨਹਿਰ ਕੀ ਇਹ ਪੇਕੇ ਕੁਆਰ ਕੰਨਿਆ ਲਾਡਲੀ ਕੇ ਮਾਨੀਅਤ, ਉਹਨੂੰ ਬੜਾ ਲਾਡ ਕਰਦੇ ਹੈ, ਹੜਕ ਵੀ ਲਾਡ ਕਰਦਾ ਆਪਣੇ ਬੱਚਿਆਂ ਨੂੰ। ਪਰ ਕਹਿੰਦੇ ਵਿਆਹੇ ਸੁਸਰਾਰ ਜਾਏ ਗੁਣਨ ਕੇ ਮਾਨੀਅਤ, ਜਦੋਂ ਬੱਚੀ ਦਾ ਵਿਆਹ ਹੋ ਜਾਂਦਾ, ਸ਼ਾਦੀ ਹੋ ਜਾਂਦੀ ਹੈ, ਸਹੁਰੇ ਘਰ ਵਿੱਚ ਕਹਿੰਦੇ ਉੱਥੇ ਲਾਡ ਨਹੀਂ ਕਰਿਆ ਜਾਂਦਾ, ਇਹ ਪ੍ਰਮਾਣ ਹੈ। ਉੱਥੇ ਬੱਚੀ ਦੇ ਗੁਣ ਦੇਖੇ ਜਾਂਦੇ ਆ ਵੀ ਇਹਨੂੰ ਘਰ ਦਾ ਕੰਮ ਕਾਰ ਆਉਂਦਾ, ਵੱਡਿਆਂ ਦਾ ਸਤਿਕਾਰ ਕਰਨਾ ਜਾਣਦੀ ਹੈ। ਇਸੇ ਲਈ ਜਿਹੜੇ ਸਿਆਣੇ ਮਾਂ ਮਾਤਾ ਪਿਤਾ ਹੁੰਦੇ ਨੇ ਆਪਣੀ ਬੱਚੀ ਨੂੰ ਆਪਣੇ ਘਰ ਵਿੱਚ ਹੀ ਸਾਰਾ ਕੁਝ ਸਿਖਾ ਦਿੰਦੇ ਹੈ। ਖਾਸ ਕਰਕੇ ਇੰਡੀਆ ਵਿੱਚ ਵੇਖਿਆ ਜਾਂਦਾ, ਪੰਜਾਬ ਦੇ ਵਿੱਚ ਅੱਜ ਕੱਲ੍ਹ ਤਾਂ ਵੈਸੇ ਜਵਾਨਾਂ ਬਦਲ ਗਿਆ, ਵੇਖਦੇ ਰਹੇ ਹਾਂ, ਅਤੇ ਬੱਚੇ ਨੂੰ ਕੱਪੜੇ ਸਿਲਾਉਣੇ ਸਮਾਉਣੇ ਇਹ ਵੀ ਸਿਖਾਉਂਦੇ ਹੈ, ਘਰ ਦੇ ਚੁੱਲ੍ਹਾ ਚੌਂਕਾ ਵੀ ਸਿਖਾਉਂਦੇ ਹੈ, ਬਾਕੀ ਵੱਡੇ ਛੋਟੇ ਕਿਵੇਂ ਬੋਲਣਾ ਬੈਠਣਾ ਉੱਠ ਸਾਰਾ ਸਿਖਾਉਂਦੇ ਹੈ। ਭਾਈ ਗੁਰਦਾਸ ਜੀ ਇਹ ਪ੍ਰਮਾਣ ਦਿੰਦੇ ਹੈ, ਕਹਿੰਦੇ ਵਿਵਾਹੇ ਸਸਰਾਰ ਜਾਏ ਗੁਣਨ ਕਹਿ ਮਾਨੀਏ, ਕਿ ਜਦੋਂ ਵਿਆਹ ਹੋ ਗਿਆ ਉੱਥੇ ਫਿਰ ਲਾੜ ਨਹੀਂ ਕਰਦੇ, ਉੱਥੇ ਗੁਣ ਵੇਖੇ ਜਾਂਦੇ ਆ। ਗੱਲ ਹੈ ਆਪਣੀ ਮਨੁੱਖ ਦੀ, ਜੀਵ ਦੀ। ਜੇ ਆਪਾਂ ਸਾਰੇ ਜੀਵ ਰੂਪ ਇਸਤਰੀਆਂ ਹਾਂ, ਇਹ ਜੁਗਮੈ ਪੁਰਖ ਏਕ ਹੈ, ਉਹ ਸਗਲੀ ਨਾਰ ਸਵਾਈ ਪਰਮਾਤਮਾ ਹੈ, ਉਹ ਆਪਣਾ ਪਤੀ ਪਰਮੇਸ਼ਰ, ਅਕਾਲ ਮੂਰਤ ਬਰ ਪਾਇਆ ਅਵਨਾਸੀ। ਆਪਾਂ ਸਾਰੇ ਜੀਵ ਰੂਪੀ ਉਹਦੀਆਂ ਪਤਨੀਆਂ ਹਾਂ। ਜਿਹੜਾ ਸੰਸਾਰ ਹੈ ਇਹ ਆਪਣਾ ਪੇਕਾ ਘਰ ਹੈ, ਸਭਨੀ ਸਹੁਰੇ ਬੰਧਣਾ ਸਭ ਕਲਾਵਣ ਹਾਰ, ਨਾਨਕ ਤਨ ਸੁਹਾਗਣੀਆਂ ਸਹਿ ਨਾਲ ਪਿਆਰ, ਸਹੁਰੇ ਸਭ ਨੇ ਜਾਣਾ। ਪਰ ਜਿਹੜੇ ਇਸ ਪੇਕਾ ਘਰ ਦੇ ਵਿੱਚ ਨਾ ਗੁਰੂ ਦੇ ਕੋਲੋਂ ਸੰਗਤ ਵਿੱਚ ਆ ਕੇ ਸ਼ੁਭ ਗੁਣ ਲੈ ਲੈਂਦੇ, ਇੱਥੇ ਤਾਂ ਲਾਡ ਲਾਈ ਹੈਗੇ, ਇੱਥੇ ਤਾਂ ਹੈਗੇ ਇਹ ਲਾਡ, ਪਰ ਪ੍ਰਲੋਕ ਦੇ ਵਿੱਚ ਤਾਂ ਮਹਾਰਾਜ ਕਿ ਉੱਥੇ ਇਹ ਕੰਮ ਨਹੀਂ ਚੱਲਣਾ, ਉੱਥੇ ਤਾਂ ਗੁਣ ਵੇਖੇ ਜਾਣਗੇ, ਕਿਉਂਕਿ ਉਹ ਤਾਂ ਰੱਤੀਓਂ ਤੋਲ ਮਾਸਾ ਕਢਾ ਜਾਂਦਾ, ਉਹ ਤਾਂ ਬਿਲਕੁਲ ਘੜੀ ਘੜੀ ਕਾ ਲੇਖਾ ਲਿਆ ਜਾਂਦਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਇਹ ਪ੍ਰਮਾਣ ਦੇ ਕੇ ਨਾ ਕਹਿੰਦੇ ਵੀ ਇਸੇ ਤਰ੍ਹਾਂ ਜਦੋਂ ਸੰਸਾਰ ਵਿੱਚ ਆਪਾਂ ਇੱਥੇ ਰਹਿੰਦੇ ਹਾਂ, ਇਹ ਸੰਸਾਰ 'ਚ ਰਹਿੰਦਿਆਂ ਰਹਿੰਦਿਆਂ ਹੀ ਆਪਾਂ ਨੇ ਕੁਝ ਗੁਣ ਪ੍ਰਾਪਤ ਕਰਨੇ ਹੈ। ਤੂੰ ਸਤ ਪਰਮੇਸ਼ਰ, ਕਿ ਪਰਮੇਸ਼ਰ ਸਤ ਹੈ, ਉਹਦੇ ਨਾਲ ਜੁੜਨਾ। ਜਦੋਂ ਇਹ ਸਾਧ ਸੰਗਤ ਜੀ ਕੋਈ ਕੁਝ ਕਰਦਾ, ਕੋਈ ਦਾਨ ਕਰਦਾ, ਕੋਈ ਪੁੰਨ ਕਰਦਾ, ਵੱਖਰੇ ਵੱਖਰੇ ਆਪਣੇ ਆਪਣੇ ਧਰਮ ਅਨੁਸਾਰ ਸਾਧਨ ਨੇ, ਪਰ ਕਹਿੰਦੇ ਸਾਰਿਆਂ ਸਾਧਨਾਂ ਦਾ ਨਾ ਜਿਹੜਾ ਵੱਡਾ ਸਾਧਨ ਇਹ ਹੈ, ਆਪਣੇ ਉਦੇਸ਼ ਦਾ ਪਤਾ ਲੱਗ ਜਾਣਾ ਵੀ ਮੈਂ ਕੀ ਕਰਨ ਵਾਸਤੇ ਆਇਆ। ਜੇ ਪਤਾ ਹੀ ਨਹੀਂ ਕਾਸ ਵਾਸਤੇ ਆਇਆ, ਕੀ ਕਰਾਂਗੇ। ਦੇਖੋ ਆਪਾਂ ਆ ਵੀ ਵੇਖਦੇ ਹਾਂ, ਕਈ ਵਾਰੀ ਕਈ ਬੰਦਿਆਂ ਨਾਲ ਦਿਮਾਗੀ ਸੰਤੁਲਨ ਵਿਗੜ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਬੇਚਾਰਾ ਇਹ ਪਾਗਲ ਹੋ ਗਿਆ, ਇਹ ਕਮਲਾ ਹੋ ਗਿਆ। ਉਹ ਕੀ ਕਰਦਾ, ਉਹਨੂੰ ਪਤਾ ਨਹੀਂ ਹੈ ਮੈਂ ਕੀ ਕਰਦਾ, ਉਹ ਆਪਣਾ ਘਰ ਬਾਰ ਨਹੀਂ ਭੁੱਲਿਆ ਹੁੰਦਾ ਉਸਨੂੰ। ਉਹ ਲੀਰਾਂ ਇਕੱਠੀਆਂ ਕਰਦਾ, ਬੇਕਾਰ ਚੀਜ਼ਾਂ ਚੁੱਕੀ ਜਾਂਦਾ, ਜਿੱਧਰ ਨੂੰ ਮੂੰਹ ਹੋ ਗਿਆ ਉਧਰ ਨੂੰ ਤੁਰ ਪੈਂਦਾ, ਕਿਉਂਕਿ ਪਤਾ ਹੀ ਨਹੀਂ। ਅਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ, ਅਤੇ ਮਹਾਰਾਜ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜਿਹਦੇ ਕੋਲ ਬੇਕਾਰ ਚੀਜ਼ਾਂ ਲੀਰਾਂ ਕਾਗਜ਼ ਚੁੱਕੇ ਹੋਏ ਨੇ, ਪਾਗਲ ਕਹਿੰਦੇ ਆ, ਸਾਧ ਸੰਗਤ ਜੀ ਅਸਲੀਅਤ ਹੈ। ਅਤੇ ਗੁਰਮੁਖ ਗੁਰਬਾਣੀ ਇਹ ਕਹਿ ਰਹੀ ਹੈ, ਜੇਕਰ ਆਪਾਂ ਨੂੰ ਰੱਬ ਭੁੱਲਿਆ ਹੋਇਆ ਨਾ, ਅਤੇ ਗੁਰੂ ਦੀ ਦ੍ਰਿਸ਼ਟੀ ਵਿੱਚ ਆਪਾਂ ਵੀ ਪਾਗਲ ਹੀ ਹਾਂ। ਮਹਾਰਾਜ ਕਹਿੰਦੇ ਗੁਰਮੁਖ ਨਦਰੀ ਆਇਆ, ਬਿਨ ਨਾਵੈ ਜਗ ਕਮਲਾ ਫਿਰੈ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਸਤ ਨਾਲ ਵੀ ਇਹ ਹੈ ਸਾਧਨ ਕਿ ਬੰਦੇ ਨੂੰ ਪਤਾ ਲੱਗੇ ਮੈਂ ਕਿਸ ਕਾਰਜ ਵਾਸਤੇ ਆਇਆ। ਉਹ ਕਾਰਜ ਦਾ ਪਤਾ ਹੋਵੇਗਾ ਫਿਰ ਦੂਸਰੀ ਗੱਲ, ਸਮਾਂ ਕਿੰਨਾ ਮਿਲਿਆ ਆਪਾਂ ਨੂੰ ਵੀ ਜਿਹੜਾ ਆਪਾਂ ਕਾਰਜ ਕਰਨਾ ਹੈ, ਇਹ ਤਾਂ ਆਪਾਂ ਸਾਰੇ ਜਾਣਦੇ ਨੇ ਆ ਵੀ ਆਪਾਂ ਕੰਮ ਕਾਰ ਕਰਦੇ ਹਾਂ ਹਰ ਰੋਜ਼, ਜਿਹੜੇ ਨਿੱਤ ਦੀ ਜਿਹੜੇ ਆਪਣੇ ਕਿਰਤ ਕਰਦੇ ਨੇ, ਅਤੇ ਉਹਨਾਂ ਨੂੰ ਵੀ ਤੇਰੇ ਵਾਸਤੇ ਅੱਜ ਇੰਨਾ ਇੰਨੇ ਘੰਟੇ ਨੇ, ਇੰਨਾ ਤਾਂ ਕੰਮ ਕਰਨਾ। ਜਿਹੜਾ ਸਿਆਣਾ ਜਿਹੜਾ ਬੰਦਾ ਹੁੰਦਾ, ਕਾਰੀਗਰ ਹੁੰਦਾ, ਉਹ ਸਮੇਂ ਦੀ ਵੰਡ ਕਰ ਲੈਂਦਾ ਵੀ ਇੰਨੇ ਘੰਟੇ ਵਿੱਚ ਮੈਂ ਇੰਨਾ ਕੰਮ ਕਰਾਂਗਾ ਤਾਂ ਇਹ ਕੰਮ ਜਾ ਕੇ ਪੂਰਾ ਹੋ ਨਹੀਂ ਹੋਣਾ ਨਹੀਂ। ਸਮਾਂ ਸਮੇਂ ਦੀ ਵੰਡ ਕਰਨੀ, ਅਤੇ ਫਿਰ ਉਹ ਕਾਰਜ ਵੱਲ ਜਿਹੜਾ ਧਿਆਨ ਕੇਂਦਰਿਤ ਕਰਨਾ, ਅਤੇ ਸਾਸ ਇਸੇ ਤਰ੍ਹਾਂ ਜਿਹੜਾ ਆਪਣਾ ਮਨੁੱਖਾ ਜਨਮ ਹੈ ਇਹ ਸਮੇਂ ਦੀ ਸੀਮਾ ਦੇ ਵਿੱਚ ਹੈ। ਐਵੇਂ ਵਾਧੂ ਸਮਾਂ ਨਹੀਂ ਆਪਣੇ ਕੋਲ ਹੈਗਾ, ਹਰ ਇੱਕ ਕੋਲ ਨਹੀਂ, ਇਹ ਸੀਮਾ ਦੇ ਵਿੱਚ ਹੈ ਹਰ ਕੁਛ ਸਮਾਂ ਜਿਹੜਾ ਆਪਣਾ ਮਨੁੱਖਾ ਜਨਮ ਹੈ। ਸੋ ਜਿਹੜਾ ਮੁੱਖ ਆਪਣਾ ਕਾਰਜ ਹੈ, ਮਹਾਰਾਜ ਕਹਿੰਦੇ ਮਨ ਪਰਦੇਸੀ ਜੇਸੀ ਹੈ ਸਭ ਦੇਸ ਪਰਾਇਆ, ਆਪਾਂ ਪਰਾਏ ਦੇਸ਼ ਵਿੱਚ ਆਏ ਹੋਏ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ। ਅਤੇ ਹੁਣ ਜਦੋਂ ਤੱਕ ਇਹ ਨਹੀਂ ਪਤਾ ਲੱਗਦਾ ਵੀ ਕਿਸ ਕਾਰਜ ਵਾਸਤੇ ਆਇਆ, ਤਾਂ ਕੁਝ ਮਰਜ਼ੀ ਕਰ ਲਓ, ਸਾਰਾ ਬੇਕਾਰ ਹੀ ਹੈ। ਅਤੇ ਹਾਂ, ਇਹ ਹੈ ਗੱਲ ਵੱਖਰੀ ਹੈ ਵੀ ਗੁਰੂ ਕਿਰਪਾ ਕਰ ਦੇਵੇ, ਸੂਜੀ ਦੇ ਦੇਵੇ, ਪਰ ਜਦੋਂ ਨਾ ਮਨ ਵਿੱਚ ਇਹ ਦ੍ਰਿੜ ਹੋ ਜਾਵੇ, ਪੱਕਾ ਕਰ ਲਈਏ ਵੀ ਸਿਰਫ ਇੱਕ ਪਰਮਾਤਮਾ ਦੇ ਨਾਲ ਮਿਲਣਾ ਹੈ, ਮਨੁੱਖਾ ਜਨ ਇਸ ਵਾਸਤੇ ਮਿਲੇ ਹੈ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਵਿਚਾਰ ਕੇ ਤੈਨੂੰ ਸਮਾਂ ਮਿਲਿਆ। ਇਹ ਮਹਾਰਾਜ ਕਹਿੰਦੇ, ਇੱਕ ਜਦੋਂ ਇਹ ਉਦੇਸ਼ ਨਾ ਪਰਪੱਕ ਹੋ ਜਾਵੇ ਤੇ ਸਮਝੋ, ਕਹਿੰਦੇ ਫਿਰ ਪਰਮਾਤਮਾ ਦੇ ਮਿਲਣ ਵਿੱਚ ਦੇਰ ਨਹੀਂ ਲੱਗਦੀ। ਟੁੱਕ ਦਮ ਕਰਾਰੀ ਜਾ ਕਰੋ, ਹਾਜ਼ਰ ਹਜ਼ੂਰ ਖਦਾਈ। ਸੋ ਭਾਈ ਗੁਰਦਾਸ ਜੀ ਕਹਿੰਦੇ, ਜਿਸ ਤਰ੍ਹਾਂ ਇਹ ਨਾ ਪ੍ਰਮਾਣ ਦੇ ਕੇ ਬੱਚੀ ਦਾ ਵੀ ਉਹ ਪੇਕੇ ਘਰ ਵਿੱਚ ਜਿਹੜੇ ਬੱਚਿਆਂ ਨੂੰ ਚੰਗੇ ਸੰਸਕਾਰ ਪਾਏ ਜਾਂਦੇ ਹੈ, ਫਿਰ ਸਹੁਰੇ ਘਰ ਜਾ ਕੇ ਉਹਨਾਂ ਦਾ ਸਤਿਕਾਰ ਹੁੰਦਾ, ਉਹਨੂੰ ਮਾਣ ਮਿਲਦਾ, ਇੱਜ਼ਤ ਮਿਲਦੀ ਹੈ। ਤੇ ਦੂਸਰਾ ਪ੍ਰਮਾਣ ਦਿੰਦੇ ਨੇ, ਕਹਿੰਦੇ ਬਨਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਜਿਹੜੇ ਵਪਾਰ ਕਰਦੇ ਨੇ ਵਪਾਰੀ, ਉਹ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ ਵਪਾਰ ਕਰਨ ਵਾਸਤੇ। ਕਈ ਕਈ ਮਹੀਨੇ ਜਿਵੇਂ ਮੱਖਣ ਸ਼ਾਹ ਲਵਾੜਾ ਜਾਂਦੇ ਸੀ ਜਹਾਜ਼ ਲੈ ਕਰਕੇ, ਅੱਜ ਕੱਲ੍ਹ ਹੋਰ ਤਰੀਕੇ ਨੇ ਵਪਾਰ ਕਰਨ ਦੇ, ਪੁਰਾਣੇ ਸਮੇਂ 'ਚ ਹੋਰ ਤਰੀਕੇ ਸਨ। ਕਹਿੰਦੇ ਬਨਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਕਹਿੰਦੇ ਕਹੀ ਹੈ ਸਬੂਤ ਲਾਭ ਲੱਭਦ ਕੇ ਆਉਣੀ ਹੈ, ਜਿਹੜਾ ਕੁਝ ਖੱਟ ਕੇ ਲੈ ਕੇ ਆਉਂਦੇ ਨਾ, ਜੇ 1000 ਰੁਪਇਆ ਲੈ ਕੇ ਆ, 1000 ਦਾ 2000 ਕਮਾ ਲਿਆ। ਕਹਿੰਦੇ ਉਹ ਕਹੀ ਹੈ ਸਪੂਤ, ਉਹਨੂੰ ਕਿਹਾ ਜਾਂਦਾ ਵੀ ਇਹ ਸਪੁੱਤਰ ਹੈ, ਤੇ ਨਹੀਂ ਤਾਂ ਤਰਕਾਣੇ ਪੈਂਦੀਆਂ ਨੇ। ਤੇ ਸਤਿਸੰਗ ਜੀ, ਕਈ ਵਾਰੀ ਪਰਮਾਰਥ ਦੀ ਦੁਨੀਆਂ ਦੇ ਵਿੱਚ ਵੀ ਕਈ ਵਾਰੀ ਬੰਦਾ ਧੋਖਾ ਖਾ ਜਾਂਦਾ ਇਸੇ ਤਰ੍ਹਾਂ ਹੀ। ਉਜੈਨ ਦੇਸ਼ ਦਾ ਰਹਿਣ ਵਾਲਾ ਬਿਸੰਬਰ ਦਾਸ, ਇਹਦਾ ਪੁੱਤਰ ਸੀ ਸਤਿਸੰਗ ਜੀ, ਤੇ ਅਨੰਦਪੁਰ ਸਾਹਿਬ ਭੇਜਿਆ ਮਹਾਰਾਜ ਨੇ, ਮਹਾਰਾਜ ਕੋਲੇ ਬਿਸੰਬਰ ਦਾਸ ਨੇ। ਇਹ ਗੁਰੂ ਦਾ ਸ਼ਰਧਾਲੂ ਸਿੱਖ ਸੀ, 100 ਰੁਪਇਆ ਦੇ ਕੇ ਵੀ ਇਹ ਗੁਰੂ ਦਾ ਦਸਵੰਧ ਹੈ, ਗੁਰੂ ਜਾ ਕੇ ਭੇਟਾ ਕਰ ਦੇਵੀ। ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਸਤਿਗੁਰੂ ਮਹਾਰਾਜ ਨਮਸਕਾਰ ਕਰਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਭਾਣੇ ਦੇ ਮਾਲਕ ਨੇ, ਜੀਵਾਂ ਦੀ ਕਲਿਆਣ ਕਰਦੇ ਨੇ, ਕੌਤਕ ਰਚਦੇ ਹੈ, ਘੋੜ ਸਵਾਰੀ ਕਰਦੇ ਹੈ, ਨਾਲ ਸ਼ਸਤਰ ਰੱਖੇ ਹੋਏ ਨੇ। ਇਹ ਵੈਸ਼ਨੂ ਧਰਮ ਨੂੰ ਮੰਨਣ ਵਾਲਾ ਸੀ, ਇਹਦੇ ਮਨ ਵਿੱਚ ਸ਼ੰਕਾ ਆ ਗਿਆ ਵੀ ਜਿਹੜਾ ਗੁਰੂ ਘੋੜਿਆਂ ਦੀ ਸਵਾਰੀ ਕਰਦਾ, ਬੰਦੂਕਾਂ ਰੱਖੀਆਂ ਹੋਈਆਂ ਨੇ, ਸ਼ਿਕਾਰ 'ਤੇ ਜਾਂਦਾ, ਇਹ ਮੇਰਾ ਗੁਰੂ ਕਿਵੇਂ ਹੋ ਸਕਦਾ? ਪਿਤਾ ਦੇ ਆਖੇ ਇਸ ਨੇ 100 ਰੁਪਇਆ ਦੇ ਦਿੱਤਾ। ਗੁਰੂ ਮਹਾਰਾਜ ਨੇ ਇਹ ਦਿੱਤਾ ਕੜਾ, ਕਹਿੰਦੇ ਆ ਤੈਨੂੰ ਅਸੀਂ ਆਪਣਾ ਕੜਾ ਦਿੰਦੇ ਹਾਂ, ਇਹ ਸਾਡੀ ਬਖਸ਼ਿਸ਼ ਹੈ। ਇਹ ਮਨ ਵਿੱਚ ਸ਼ੰਕਾ ਆ ਗਿਆ ਇਸ ਦੇ, ਕਹਿੰਦਾ ਮੇਰਾ ਪਿਤਾ ਵੀ ਬਸ ਅਣਜਾਣ ਹੀ ਹੈ, ਵੀ ਐਸੇ ਗੁਰੂ ਕੋਲ ਭੇਜਤਾ ਵੀ ਜਿਹੜਾ ਇਸ ਤਰ੍ਹਾਂ ਦੇ ਕੰਮ ਕਾਰਜ ਕਰਦਾ, ਮੈਨੂੰ ਕੜਾ ਦੇਤਾ, ਇਹ ਮੈਂ ਕੀ ਕਰਨਾ ਸੀਗਾ? ਇਸ ਤਰ੍ਹਾਂ ਦੇ ਖਿਆਲ ਮਨ ਵਿੱਚ ਆ, ਗੁਰੂ 'ਤੇ ਸ਼ਰਧਾ ਨਹੀਂ ਆਇਆ ਉਸਨੂੰ। ਅਤੇ ਵਾਪਸ ਆ ਗਿਆ, ਵਾਪਸ ਆ ਰਸਤੇ ਵਿੱਚ ਆਇਆ ਅਤੇ ਸ੍ਰੀ ਚਮਕੌਰ ਸਾਹਿਬ ਦੇ ਲਾਗੇ ਪਿੰਡ ਮਾਜਰੀ ਹੈ, ਇਤਿਹਾਸ ਲਿਖਿਆ ਆਉਂਦਾ। ਰਾਤ ਪੈ ਗਈ, ਰਾਤ ਕੱਟੀ, ਪਤਾ ਕੀਤਾ ਵੀ ਇੱਥੇ ਕੋਈ ਗੁਰੂ ਦਾ ਸਿੱਖ ਹੈ, ਉਹ ਆਏ ਗਏ ਦੀ ਮੁਸਾਫਰ ਦੀ ਬੜੀ ਸੇਵਾ ਕਰਦਾ, ਉਹਦੇ ਕੋਲ ਚਲਾ ਗਿਆ। ਗੱਲਾਂ ਬਾਤਾਂ ਹੋਈਆਂ, ਕਿੱਥੋਂ ਆਇਆ? ਕਹਿੰਦੇ ਅਨੰਦਪੁਰ ਸਾਹਿਬ ਤੋਂ ਆਇਆ। ਦਰਸ਼ਨ ਹੋ, ਕਹਿੰਦਾ ਹਾਂ ਜੀ। ਇਸ ਤਰ੍ਹਾਂ ਗੱਲਾਂ ਕਰਦਾ ਕਹਿੰਦਾ, ਕਹਿੰਦਾ ਜੀ ਮੈਂ ਤਾਂ ਬਹੁਤ ਦੂਰੋਂ ਆਇਆ ਸੀ ਉਜੈਨ ਤੋਂ, ਮੇਰੇ ਪਿਤਾ ਨੇ ਭੇਜਿਆ ਸੀ, ਪਰ ਕਹਿੰਦਾ ਵੀ ਮੈਂ ਤਾਂ ਇੱਥੇ ਆ ਕੇ ਮੈਨੂੰ ਇਉਂ ਲੱਗਦਾ ਮੈਂ ਤਾਂ ਠੱਗਿਆ ਗਿਆ, ਵੀ ਮੈਨੂੰ 100 ਰੁਪਇਆ ਮੈਂ ਭੇਟਾ ਕਰਿਆ, 100 ਰੁਪਇਆ ਉਹਨਾਂ ਸਮੇਂ ਬਹੁਤ ਵੱਡੀ ਗੱਲ ਸੀ, ਅਤੇ ਮੈਨੂੰ ਆ ਕੜਾ ਮਿਲ ਗਿਆ। ਉਹ ਭਾਈ ਧਿਆਨ ਸਿੰਘ ਕਹਿਣ ਲੱਗਿਆ ਵੀ ਚੁੱਪ ਕਰ ਜਾ, ਅੱਗੇ ਨਾ ਬੋਲੀ, ਮੇਰੇ ਗੁਰੂ ਦੀ ਸ਼ਾਨ ਦੇ ਖਿਲਾਫ਼ ਨਾ ਬੋਲਣੀ। ਆ ਤੂੰ 100 ਰੁਪਇਆ ਕਹਿੰਦਾ ਨਾ, ਤੂੰ ਮੇਰੇ ਤੋਂ ਇਹ ਤੋਂ ਵੱਧ ਪੈਸੇ ਲੈ ਲੈ, ਮੈਨੂੰ ਗੁਰੂ ਦਾ ਬਚਨ ਦੇ ਦੇ, ਮੈਨੂੰ ਸਿੱਖੀ ਦੇ ਦੇ, ਅਤੇ ਮੈਨੂੰ ਕੜਾ ਦੇ ਦੇ ਗੁਰੂ ਦੀ ਬਖਸ਼ਿਸ਼। ਉਹ ਕਹਿਣ ਲੱਗਾ ਵੀ ਇਹ ਮੇਰੇ ਨੂੰ ਵੀ ਮੈਨੂੰ ਪਾਗਲ ਲੱਗਦਾ। ਉਹ ਕਹਿਣ ਲੱਗਾ ਮਨ ਵੀ ਇਹ ਤਾਂ ਮੇਰੇ ਨੂੰ ਵੀ ਜ਼ਿਆਦੇ ਅਣਜਾਣ ਲੱਗਦਾ ਮੇਰੇ ਪਿਤਾ ਨਾਲੋਂ ਵੀ। ਕਹਿੰਦੇ ਇਹਨੇ ਗੁਰੂ ਦਾ ਬਚਨ ਅਤੇ ਗੁਰੂ ਦੀ ਬਖਸ਼ ਜਿਹੜਾ ਕੜਾ ਸੀ ਨਾ, ਭਾਈ ਧਿਆਨ ਸਿੰਘ ਨੂੰ ਦੇ ਦਿੱਤਾ, ਅਤੇ ਗੁਰੂ ਦੀ ਐਸਾ ਕਿਰਪਾ ਹੋਈ ਅਤੇ ਜਿੱਥੇ ਸਿੱਖੀ ਮਿਲੀ, ਕਿਉਂਕਿ ਦੋਵੇਂ ਥਾਪ ਰੱਖੇ ਗੁਰੂ ਸੂਰੇ, ਉੱਥੇ ਇਹਦਾ ਘਰ ਵੀ ਮਾਲਾਮਾਲ ਹੋ ਗਿਆ ਭਾਈ ਧਿਆਨ ਸਿੰਘ ਦਾ, ਘਰ ਦੀ ਗਰੀਬੀ ਚੁੱਕੀ ਗਈ। ਇਹ ਕਹਿੰਦੇ ਵਪਾਰ ਕਰਦਾ ਕਰਦਾ ਨਾ ਜਦੋਂ ਵਾਪਸ ਆਪਣੇ ਨਗਰ ਪਹੁੰਚਿਆ ਉਜੈਨ, ਪਿਤਾ ਨੂੰ ਸਾਰੀ ਗੱਲ ਦੱਸੀ, ਅਤੇ ਪਿਤਾ ਸਾਹਿਬ ਸ਼ਰਧਾ ਵਾਲਾ ਸੀ, ਉਹ ਕਹਿੰਦਾ ਤੂੰ ਕੀ ਖੋਟਾ ਬਣਜ ਕਰਕੇ ਆਇਆ, ਤੂੰ ਤਾਂ ਸਾਰਾ ਕੁਝ ਹੀ ਗਵਾਇਆ। ਇਹ ਕਹਿੰਦੇ 600 ਰੁਪਇਆ ਲੈ ਕੇ ਗਿਆ ਵਾਪਸ ਕਮਾ ਕੇ, ਉਹ ਕਹਿੰਦਾ ਇਹ ਪੈਸੇ ਮੈਂ ਕੀ ਕਰਨ, ਜੈਸਾ ਕਿ ਭਗਤ ਕਬੀਰ ਜੀ ਕਹਿੰਦੇ ਨਾ, ਕਹਿੰਦੇ ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਸੜਕੇ ਘਰ ਲੈ ਆਇਆ ਮਾਲ। ਜਿਹੜੇ ਪਰਮਾਰਥੀ ਲੋਕ ਹੋ ਗਏ ਫਿਰ ਵੀ ਪਦਾਰਥਾਂ ਦਾ ਮੋਹ ਕਰਨ ਤੇ ਸੰਗ੍ਰਹਿ ਕਰਨ, ਉਹਨੂੰ ਸ਼ਾਸਤਰਾਂ ਵਿੱਚ ਨਾ ਗ੍ਰੰਥਾਂ ਵਿੱਚ ਉਹਨਾਂ ਨੂੰ ਰਾਕਸ਼ੀ ਬੁੱਧੀ ਵਾਲੇ ਕਿਹਾ, ਜਿਹੜੇ ਨਾ ਇਸ ਤਰ੍ਹਾਂ ਦੇ, ਜਿਹੜੇ ਹੈ ਤਾਂ ਧਾਰਮਿਕ ਇਨਸਾਨ ਵੀ ਲੋਕਾਂ ਨੂੰ ਉਪਦੇਸ਼ ਕਰਦੇ ਆ ਵੀ ਮੋਹ, ਜਿਹੜੀ ਮੋਹ ਮਾਇਆ ਹੈ ਇਹ ਤੋਂ ਬਚ ਕੇ ਰਹੋ, ਤੇ ਫਿਰ ਆਪਣੇ ਸਤਸੰਗ ਜੀ ਉਹਨਾਂ ਨੇ ਮਾਇਆ ਦੇ ਢੇਰ ਲਾਏ ਹੋਏ ਨੇ, ਤੇ ਉਸ ਨੂੰ ਕਿਹਾ ਕਹਿੰਦੇ ਧਨ ਸੰਪਦ ਆਸੁਰੀ ਮੱਤਾ ਕਿਹਾ ਵੀ ਉਹ ਅਸੁਰੀ ਮੱਤਾ ਵਾਲੇ ਨੇ, ਵੀ ਉਹ ਜਿਵੇਂ ਨਾ ਰਾਕਸ਼ ਹੁੰਦੇ ਹੈ, ਇਹ ਰਾਕਸ਼ ਦੇਵ ਤੇ ਆਪਣੇ ਅੰਦਰ ਹੀ ਨੇ, ਹਰ ਬੰਦੇ ਦੇ ਅੰਦਰ ਹੀ ਹੈ, ਸਾਹ ਬਾਹਰ ਵੀ ਹੈਗੇ ਨੇ ਪਰ ਅੰਦਰ ਵੀ ਇਹ ਕਿਰਿਆ ਚੱਲ ਰਹੀ ਹੈ ਆਪਣੇ। ਜਦੋਂ ਕਿਸੇ ਦਾ ਧਨ ਚੁਰਾਉਣਾ ਚਾਹੁੰਦੇ ਹਾਂ, ਕਿਸੇ ਦਾ ਹੱਕ ਮਾਰਦੇ ਹਾਂ, ਉਦੋਂ ਆਪਣੇ ਅੰਦਰ ਰਾਕਸ਼ੀ ਬੁੱਧੀ ਹੁੰਦੀ ਹੈ ਉਸ ਵੇਲੇ। ਸੋ ਇਹਦਾ ਪਿਤਾ ਕਹਿਣ ਲੱਗਿਆ ਵੀ ਤੂੰ ਤਾਂ ਖੋਟਾ ਵਪਾਰ ਕਰਕੇ ਆਇਆ, ਤੂੰ ਸਾਰਾ ਕੁਝ ਹੀ ਗਵਾ ਕੇ ਆਇਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਚਰਨਾਂ ਵਿੱਚ ਆ ਕੇ ਦੁਬਾਰੇ ਭੁੱਲ ਵਖਸਾਈ ਉਸ ਨੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਬਨਜ ਵਿਵਹਾਰ ਲਗ ਜਾਤ ਹੈ ਵਿਦੇਸ਼ ਪਰਾਨੀ, ਕਹਿੰਦੇ ਕਹੀਏ ਸਪੂਤ ਲਾਭ ਲੱਭ ਕੇ ਆਨੀ ਹੈ, ਤੇ ਗੁਰੂ ਦੇ ਕੋਲ ਆਪਾਂ ਸਾ ਹੁਣ ਵੀ ਆਪਾਂ ਆਉਂਦੇ ਹਾਂ, ਤੇ ਆਪਾਂ ਵੈਸੇ ਆਪਾਂ ਨਿੱਤ ਹੀ ਵਪਾਰ ਕਰ ਰਹੇ ਹਾਂ। ਸੱਚ ਸਾਉ ਅਮਾਰਾ ਤੋਤਣੀ ਸਭ ਜਗਤ ਬਣਜਾਰਾ ਰਾਮ ਰਾਜੇ, ਆਪਾਂ ਵੀ ਵਪਾਰ ਕਰਦੇ ਹਾਂ, ਗੁਰੂ ਦੇ ਦਰ ਤੇ ਆਉਂਦੇ ਹਾਂ, ਥੋੜੇ ਹੈ, ਬਹੁਤ ਥੋੜੇ ਹੈ, ਹੈਂਡ ਬਿਰਲੇ ਨਾਹੀਂ ਘਣੇ, ਜਿਹੜੇ ਗੁਰੂ ਦੇ ਕੋਲੋਂ ਇਹ ਦਾਤ ਮੰਗਦੇ ਹੈ। ਮੈਂ ਕਿਹਾ ਮੰਗੂ ਕਿਸ ਥਿਰ ਨਾ ਰਹਾਈ, ਹਰਦੀਜਾ ਨਾ ਪਿਆਰੀ ਜੀ। ਉਹ ਸਤਸੰਗ ਜੀ ਠੀਕ ਹੈ, ਗੁਰਮਤ ਵਿੱਚ ਆਪਾਂ ਨੂੰ ਛੁੱਟੀ ਹੈ, ਇਹ ਆਜ਼ਾਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕਿਉਂਕਿ ਜਦੋਂ ਤੱਕ ਜੀਵ ਨੂੰ ਨਾ ਬ੍ਰਹਮ ਗਿਆਨ ਨਹੀਂ ਹੁੰਦਾ, ਉਦੋਂ ਤੱਕ ਇਹ ਜਿਹੜੀਆਂ ਵਾਸ਼ਨਾਵਾਂ ਨੇ ਖੇੜਾ ਨਹੀਂ ਛੱਡਦੀਆਂ। ਤੇ ਮਹਾਰਾਜ ਫੇਰ ਵੀ ਕਹਿੰਦੇ ਕੋਈ ਗੱਲ ਨਹੀਂ, ਤੂੰ ਮੰਗ ਲੈ, ਧਿਆਨ ਰੱਖੀ ਤੇ ਹੋਰ ਨਾ ਜਾਈ, ਗੁਰੂ ਕੋਲੋਂ ਮੰਗ ਲਈ, ਕਿਸੇ ਦੇਵੀ ਦੇਵਤਿਆਂ ਕੋਲ ਨਾ ਜਾਈ। ਦੇਵੀ ਦੇਵਾ ਪੂਜਿਆ ਮਾਂ ਭਾਈ ਕਿਆ ਮੰਗੂ ਕਿਆ ਦੇ, ਭਾਈ ਲੈਣਾ ਜੀ ਵੀ ਦੇਵੀ ਜਾਂਦੀ ਸੀ ਦੇਵੀ ਦੇ ਪੂਜਾ ਕਰਨ ਵਾਸਤੇ, ਦੇਵੀ ਦੇ ਉਪਾਸਕ ਸੀ ਜਦੋਂ। ਤੇ ਬੀਬੀ ਵੀਰ ਤੋਂ ਸਤਸੰਗ ਇਸ ਸ਼ਬਦ ਸੁਣਿਆ ਤੇ ਮਹਾਰਾਜ ਦੀ ਕਿਰਪਾ ਹੋਈ, ਗੁਰੂ ਹਜ਼ੂਰੀ ਵਿੱਚ ਆਏ ਤੇ ਸ਼ਬਦ ਸੁਣਿਆ ਸੀ ਇੱਕ ਸਿੱਖ ਤੋਂ, ਭਾਈ ਜੋਧ ਤੋਂ ਇਸ ਨੇ, ਬਾਬਾ ਲੈਣਾ ਜੀ ਨੇ, ਤੇ ਫਿਰ ਪਤਾ ਲੱਗਿਆ ਇਸ ਨੂੰ ਅੰਦਰ ਬੀਜ ਤਾਂ ਹੈਗਾ ਸੀ, ਸ਼ੁਭ ਗੁਣ ਤਾਂ ਹੈਗੇ ਸੀ, ਪਰ ਦਿਸ਼ਾ ਨਹੀਂ ਸੀ ਬਣੀ ਹਾਲੇ। ਫਿਰ ਗੁਰੂ ਨੂੰ ਸਮਰਪਿਤ ਹੋ ਗਿਆ, ਫਿਰ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਭਾਈ ਲੈਣਾ ਸਤਿਗੁਰੂ ਦੀ ਹਜ਼ੂਰੀ 'ਚ ਰਹਿੰਦਿਆਂ ਹੀ ਅੰਗ ਪਰਸ ਕੇ ਅੰਗਦ ਬਣਿਆ, ਜੋ ਦੀਵੇ ਤੋਂ ਦੀਵਾ, ਗੁਰੂ ਦਾ ਰੂਪ ਹੋ ਗਏ, ਅੰਦਰ ਪਰਮਾਤਮਾ ਦੀ ਭਗਤੀ ਪ੍ਰਗਟ ਹੋ ਗਈ। ਸੋ ਇਸ ਕਰਕੇ ਤੇ ਮੰਗਣਾ ਹੈ ਆਪਾਂ ਗੁਰੂ ਕੋਲੋਂ, ਸਾਰਾ ਕੁਝ ਮੰਗਣਾ, ਪਰ ਚੇਤਾ ਇਹ ਰੱਖਣਾ, ਬਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਤੇ ਮੁੱਖ ਜਿਹੜੀ ਮੰਗ ਹੈ ਉਹ ਨਾਮ ਦੀ ਰੱਖਣੀ ਆਪਾਂ ਨੇ, ਇਹ ਗੁਰੂ ਕੋਲ ਵਪਾਰ ਕਰਨਾ। ਮੈਂ ਕਿਹਾ ਮੰਗੋ ਕਿ ਥਿਰ ਨਾ ਰਾਹੇ ਦੀਜਾ ਨਾਮ ਪਿਆਰੀ ਜੀਓ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਿਰਪਾ ਕਰ ਦੇਦੇ ਨੇ, ਕਹਿੰਦੇ ਆਪਣੇ ਲੋਭ ਕੋ ਹਾਂ ਕੀਨੋ ਮੀਤ, ਆਪਣੇ ਲਾਲਚ ਕਰਕੇ ਮੈਂ ਮਿੱਤਰ ਬਣਾਇਆ ਗੁਰੂ ਨੂੰ। ਕਹਿੰਦੇ ਸਗਲ ਪਦਾਰਥ ਅਰ ਮੁਕਤ ਪਦ ਦੀਤ, ਗੁਰੂ ਸਾਰੇ ਪਦਾਰਥ ਦਿੰਦਾ ਹੈ ਤੇ ਨਾਲੇ ਮੁਕਤੀ ਵੀ ਦੇ ਦਿੰਦਾ ਹੈ। ਜਿਵੇਂ ਭਾਈ ਗੋਪਾਲਾ ਜੀ, ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪਹਿਲਾ ਯੁੱਧ ਕੀਤਾ ਸਿੱਖ ਧਰਮ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਸ਼ਾਹਜਹਾਂ ਦੀਆਂ ਫੌਜਾਂ ਚੜ੍ਹ ਕੇ ਆਈਆਂ, 7000 ਫੌਜ ਚੜ੍ਹ ਕੇ ਆਈ, ਥੋੜ੍ਹੇ ਜਿਹੇ ਸਿੱਖ ਸੀ, ਤੇ ਮਹਾਰਾਜ ਨੇ ਜੰਗ ਫਤਿਹ ਕਰਿਆ। ਸ੍ਰੀ ਹਰਗੋਬਿੰਦ ਸਾਹਿਬ ਆਏ, ਸ੍ਰੀ ਹਰਗੋਬਿੰਦਪੁਰ ਸਾਹਿਬ ਜੋ ਮਾਝੇ ਵਿੱਚ ਪੈਂਦਾ, ਉੱਥੇ ਮਹਾਰਾਜ ਆਏ ਚਮਾਸਾ ਕੱਢਣ ਵਾਸਤੇ। ਸਾਉਣ ਭਾਦੋ ਦਾ ਮਹੀਨਾ ਸੀ, ਉੱਥੋਂ ਦਾ ਘੇਰੜ ਚੌਧਰੀ ਭਵਾ ਦਾਸ ਘੇਰੜ, ਇਹ ਗੁਰੂ ਘਰ ਦਾ ਬਹੁਤ ਈਰਖਾਲੂ ਸੀ, ਈਰਖਾ ਕਰਦਾ ਸੀ, ਤੇ ਮਹਾਰਾਜ ਨੂੰ ਕਹਿਣ ਲੱਗਿਆ ਵੀ ਤੁਸੀਂ ਇੱਥੇ ਕਿਉਂ ਆਏ ਹੋ? ਮਹਾਰਾਜ ਕਹਿੰਦੇ ਅਸੀਂ ਕਿਹੜਾ ਸਦਾ ਵਾਸਤੇ ਆਏ, ਅਸੀਂ ਚਮਾਸਾ ਕੱਢਣ ਵਾਸਤੇ ਆਏ ਹਾਂ, ਚਲੇ ਜਾਣਾ ਸੀ ਇੱਥੋਂ। ਕਹਿੰਦਾ ਤੁਸੀਂ ਇੱਥੇ ਨਹੀਂ ਰਹਿ ਸਕਦੇ ਬਿਆਸਾ ਦੇ ਕੰਢੇ। ਤੇ ਮੁਕਦੀ ਗੱਲ ਜੀ, ਇਹ ਗੁਰੂ ਸਾਹਿਬ ਨੂੰ ਮੰਦਾ ਚੰਗਾ ਬੋਲਿਆ, ਮਹਾਰਾਜ ਚੁੱਪ ਰਹੇ। ਇਹ ਫਿਰ ਵੱਡੇ ਗੁਰੂਆਂ ਦੀ ਨਿੰਦਿਆ ਕਰਨ ਲੱਗ ਪਿਆ, ਮਾੜਾ ਚੰਗਾ ਬੋਲਿਆ। ਤੇ ਮਹਾਰਾਜ ਕਹਿੰਦੇ ਮਾਰ ਮਾਰ ਦਿਓ ਅਕਲ ਗਵਾਏ, ਦੇਖੋ ਇਸ ਕੀ ਸਾਹੁ ਸਵਾਗਤ, ਸਿੱਖੋ ਇਹਨੂੰ ਅਕਲ ਦਿਓ ਹੁਣ, ਇਹ ਨਹੀਂ ਸਮਝਦਾ। ਤੇ ਸਿੱਖਾਂ ਨੇ ਕਹਿੰਦੀ ਐਸੀ ਮਾਰ ਜੁੱਤਨ ਕੀ ਪਰੀ, ਐਸੀ ਜੁੱਤੀਆਂ ਦੀ ਇਹਦੇ ਮਾਰ ਪਈ। ਇਹ ਚੜ੍ਹਾਈ ਕਰ ਗਿਆ। ਗੱਲ ਹੈ ਸਾਧ ਜੀ ਪਰਮਾਤਮਾ ਦੇ ਨਾਮ ਦੀ ਮਹਿਮਾ ਦੀ ਗੱਲ ਕਰਦੇ ਹਾਂ, ਗੁਰੂ ਦੀ ਕਿਰਪਾ ਦੀ ਗੱਲ ਕਰਦੇ ਹਾਂ। ਤੇ ਜਦੋਂ ਜੰਗ ਸਮਾਪਤ ਹੋਇਆ ਤੇ ਮਹਾਰਾਜ ਕਹਿੰਦੇ ਜਿਤਨੇ ਵੀ ਇਹਨਾਂ 'ਚ ਚੜ੍ਹਾਈ ਕਰ ਗਏ ਜਰਨੈਲ, ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ, ਸਭ ਦਾ ਭਲਾ ਕਰਨਾ। ਤੇ ਮਹਾਰਾਜ ਕਹਿੰਦੇ ਕੋਈ ਸਿੱਖ ਨਾ ਗੁਰਬਾਣੀ ਦਾ ਸ਼ੁੱਧ ਪਾਠ ਕਰੇ, ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ, ਮੈਨੂੰ ਜੋ ਮੰਗੇਗਾ ਮਿਲ ਜਾਵੇਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜਦੋਂ ਦੂਸਰੀ ਆਵਾਜ਼ ਤੀਸਰੀ ਆਵਾਜ਼ ਆਈ, ਹਾਫਜ਼ਾਬਾਦ ਦੇ ਰਹਿਣ ਵਾਲੇ ਭਾਈ ਗੋਪਾਲਾ ਜੀ ਹੱਥ ਜੋੜ ਕੇ ਖੜੇ ਹੋ ਗਏ, ਮਹਾਰਾਜ ਜੇ ਆਪ ਜੀ ਕਿਰਪਾ ਕਰੋ ਨਾ, ਤੁਹਾਡੀ ਕਿਰਪਾ ਨਾਲ ਮੈਂ ਨਹੀਂ ਤਾਂ ਮੈਂ ਸ੍ਰੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾ ਸਕਦਾ। ਤੇ ਮਹਾਰਾਜ ਨੇ ਉਹਨੂੰ ਆਗਿਆ ਕੀਤੀ, ਉੱਚਾ ਥੋੜੇ ਤੇ ਬਿਠਾਇਆ। ਤੇ ਸਿੱਖ ਨੇ ਮਨ ਇਕਾਗਰ ਹੋ ਕੇ ਪ੍ਰਥਮ ਇੱਕ ਓਂਕਾਰ ਉਚਾਰਾ, ਸਤਨਾਮ ਬਹੁਰ ਉਚਾਰਾ, ਸ੍ਰੀ ਹਰਗੋਬਿੰਦ ਦੋਨੋਂ ਕਰ ਜੋਰ, ਨਮਸਕਾਰ ਕੀਨੀ ਸਿੱਖ ਹੋਰ। ਸਤਿਗੁਰੂ ਜੀ ਨੇ ਦੋਨੇ ਹੱਥ ਜੋੜ ਕੇ ਨਮਸਕਾਰ ਕਰੀ ਤੇ ਸਿੱਖ ਬਿਲਕੁਲ ਮਨ ਇਕਾਗਰ ਕਰਕੇ ਵਰਣ ਮਾਤਰਾ ਸਗਲ ਸੰਭਾਰੇ, ਗੁਰਬਾਣੀ ਗੁਰ ਸਿੱਖ ਉਚਾਰੇ, ਸ਼ੁੱਧ ਗੁਰਬਾਣੀ ਪੜ੍ਹੀ ਗਿਆ ਪੜ੍ਹੀ ਗਿਆ, ਜਦੋਂ ਅਖੀਰ ਵਿੱਚ ਆ ਗਿਆ ਨਾ। ਤੇ ਮਹਾਰਾਜ ਸੋਚਦੇ ਆ ਵੀ ਸਿੱਖ ਨੂੰ ਕੀ ਦੇਈਏ ਹੁਣ, ਕਿਉਂਕਿ ਮਹਾਰਾਜ ਕਿਹਾ ਵੀ ਜੋ ਮੰਗੇਗਾ ਉਹਨੂੰ ਮਿਲ ਜਾਏਗਾ। ਤੇ ਮਹਾਰਾਜ ਕਹਿੰਦੇ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਕਰਿਆ, ਇਹਨੂੰ ਇਹੋ ਜਿਹੀ ਕਿਹੜੀ ਵਸਤੂ ਹੈ ਜਿਹੜੀ ਦੇ ਦੇਈਏ, ਕਿਉਂ ਗੁਰਬਾਣੀ ਦਾ ਕੋਈ ਬੁੱਲੇ ਨਹੀਂ, ਸਾਈ ਨਾਮ ਅਮੋਲ ਹੈ। ਕਹਿੰਦੇ ਵੀ ਤਿੰਨੇ ਲੋਕਾਂ ਦਾ ਰਾਜ, ਕਹਿੰਦੇ ਨਹੀਂ। ਅਖੀਰ ਨੂੰ ਮਹਾਰਾਜ ਕਹਿੰਦੇ ਵੀ ਇੱਕੋ ਹੀ ਚੀਜ਼ ਹੈ ਜਿਹੜੀ ਗੁਰੂ ਘਰ ਦੀ ਦਾਤ ਹੈ ਨਾ, ਗੁਰੂ ਨਾਨਕ ਦੀ ਗੱਦੀ ਹੈ, ਵੀ ਇਹ ਦੇ ਦਿੰਦੇ ਹਾਂ। ਸਿੱਖ ਦੇ ਮਨ 'ਚ ਉਸ ਵੇਲੇ ਫੁਰਨਾ ਆ ਗਿਆ ਵੀ ਗੁਰੂ ਸਾਹਿਬ ਜੀ, ਕਹਿੰਦੇ ਗੁਰੂ ਸਾਹਿਬ ਉੱਠਣ ਲੱਗੇ, ਆਪਣਾ ਗੋਡਾ ਤਾਂ ਚੁੱਕਿਆ ਵੀ ਗੁਰੂ ਸਾਹਿਬ ਕਹਿੰਦੇ ਜੋ ਮੰਗੇਗਾ ਮਿਲੇਗਾ, ਗੁਰੂ ਸਾਹਿਬ ਤਾਂ ਜਾਣ ਲੱਗੇ ਨੇ। ਮਹਾਰਾਜ ਕਿ ਜੇ ਗੁਰੂ ਜੀ ਕਿਰਪਾ ਕਰਨਾ, ਮੈਨੂੰ ਘੋੜਾ, ਇੱਕ ਸਿੱਖ ਘੋੜੇ ਲੈ ਕੇ ਆਇਆ ਸੀ, ਪੰਜ ਘੋੜੇ, ਭਾਈ ਸੁਭਾਗਾ ਜੀ, ਵੀ ਜੇ ਗੁਰੂ ਜੀ ਕਿਰਪਾ ਕਰਾ ਦੇਣ, ਮੈਨੂੰ ਉਹ ਘੋੜਾ ਮਿਲ ਜਾਵੇ ਨਾ, ਅਤੇ ਇੱਕ ਪਛਾਕਾ ਮਿਲ ਜਾਵੇ, ਅਤੇ ਮੈਂ ਘੋੜੇ ਦੀ ਸਵਾਰੀ ਕਰਾਂ, ਅਤੇ ਬੜੀ ਚੜ੍ਹਦੀ ਕਲਾ ਹੋਵੇ। ਗੁਰੂ ਸਾਹਿਬ ਜੀ ਆਪ ਹੀ ਪ੍ਰੇਰ ਕਰੇ, ਕਿਉਂਕਿ ਦਿਖਾਉਣਾ ਸੀ ਮਹਾਰਾਜ ਕਰਕੇ। ਮਹਾਰਾਜ ਫੇਰ ਬਹਿ ਗਏ। ਜਦੋਂ ਸ੍ਰੀ ਜਪਜੀ ਸਾਹਿਬ ਦਾ ਭੋਗ ਪਾਇਆ ਗਿਆ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੈਂ ਗੁਰਸਿੱਖਾ ਸ੍ਰੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ। ਕਹਿੰਦੇ ਅਸੀਂ ਤੈਨੂੰ ਦੇਣ ਲੱਗੇ ਸੀ ਗੁਰਤਾ ਗੱਦੀ, ਪਰ ਕਹਿੰਦੇ ਤੇਰੇ ਮਨ ਵਿੱਚ ਘੋੜੇ ਦਾ ਖਿਆਲ ਆ ਗਿਆ। ਕਹਿੰਦੇ ਮਹਾਰਾਜ ਕਹਿੰਦੇ ਤੈਨੂੰ ਘੋੜਾ ਵੀ ਮਿਲ ਗਿਆ, ਸਾਰਾ ਕੁਝ ਬਖਸ਼ਿਆ। ਅਤੇ ਇਤਿਹਾਸ ਕਹਿੰਦਾ ਸਤਿਗੁਰੂ ਮਹਾਰਾਜ ਕਿ ਤੂੰ ਮੁਕਤ ਹੈ, ਤੇਰੀਆਂ ਕੁਲਾਂ ਵੀ ਮੁਕਤ ਹੋ ਗਈਆਂ, ਆਪ ਤਰ੍ਹਾਂ ਸਗਲੇ ਕੁਲ ਤਾਰਾ। ਕਹਿੰਦੇ ਜਪਜੀ ਸਾਹਿਬ ਦਾ ਇਤਨਾ ਵੱਡਾ ਮਹਾਤਮ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੋਪਾਲਾ ਜੀ ਤੈਂ ਗੁਰਬਾਣੀ ਦਾ ਸ਼ੁੱਧ ਪਾਠ ਕਰਿਆ, ਸੁਣੋ ਸਿੱਖੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੇ ਮਹਾਤਮ ਲਹਿ ਵਿਸਾਲ, ਹਲਤ ਪਾਤਮੇ ਹੋਏ ਨਿਹਾਲ। ਕਹਿੰਦੇ ਬਹੁਤ ਵੱਡਾ ਮਹਾਤਮ ਹੈ ਸ਼ੁੱਧ ਗੁਰਬਾਣੀ ਪੜ੍ਹਨ ਦਾ ਵਿਚਾਰਨ ਦਾ। ਅਤੇ ਸਤਿਗੁਰੂ ਮਹਾਰਾਜ ਨੂੰ ਮੁਕਤੀ ਕਹਿਣ ਤੋਂ ਭਾਵ ਗੁਰੂ ਸਾਹਿਬ ਨੇ ਉਹਦੇ ਦੋਨੇ ਲੋਕ ਸਵਾਰ ਦਿੱਤੇ। ਸੋ ਇਸ ਕਰਕੇ ਇਹ ਵਪਾਰ ਭਾਈ ਗੁਰਦਾਸ ਜੀ ਕਹਿੰਦੇ ਕਹੀ ਹੈ ਸਪੂਤ ਲਾਭ ਲੱਭ ਕੇ ਆਉਣੀ ਹੈ। ਕਹਿੰਦੇ ਅਸਲੀ ਸਪੁੱਤਰ ਉਹ ਹੁੰਦਾ ਜਿਹੜਾ ਲਾਭ ਖੱਟ ਕੇ ਜਾਵੇ, ਆਪਾਂ ਵੀ ਇੱਥੇ ਬਣਜਾਰੇ ਬਣ ਕੇ ਆਏ ਹਾਂ ਅਤੇ ਗੁਰੂ ਦੇ ਕੋਲੋਂ ਇਹ ਲਾਭ ਲੈਣਾ ਆਪਾਂ ਨੇ, ਨਾਮ ਦਾ ਨਾਮ ਦੀ ਦਾਤ ਲੈ ਕੇ ਜਾਣੀ ਗੁਰੂ ਦੇ ਕੋਲ, ਸਤਿਗੁਰੂ ਜੀ ਮੰਗਣੀ ਹੈ, ਸਤਿਗੁਰੂ ਜੀ ਕਿਰਪਾ ਕਰ ਬਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਭਾਈ ਗੁਰਦਾਸ ਜੀ ਅੱਗੇ ਪ੍ਰਮਾਣ ਦਿੰਦੇ ਹੈ ਕਿ ਜੈਸੇ ਤੋਂ ਸੰਗਰਾਮ ਸਮੇਂ, ਜਦੋਂ ਸੰਗਰਾਮ ਕਹਿੰਦੇ ਜਦੋਂ ਯੁੱਧ ਹੁੰਦਾ ਉਹਨਾਂ ਨਾਲ ਲੜਾਈ ਦੇ ਮੈਦਾਨ ਵਿੱਚ, ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ। ਕਹਿੰਦੇ ਕੋਈ ਸੂਰਮਾ ਕਹਿੰਦੇ ਨਾ ਇਕੱਲਾ ਜਾ ਕੇ ਯੁੱਧ ਕਰੇ ਲੱਖਾਂ ਦੇ ਵਿੱਚ, ਜਿਵੇਂ ਸ੍ਰੀ ਚਮਕੌਰ ਸਾਹਿਬ ਸਵਾ ਲੱਖ ਸੀ ਇੱਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ। ਕਹਿੰਦੇ ਪਰ ਦਰ ਮੈਂ ਅਕੇਲੋ ਜਾਏ, ਫਿਰ ਕਹਿੰਦੇ ਜੀਤ ਆਵੇ ਸੋਈ ਸੁਰ ਸੁਭਟ ਪਹਿਚਾਨੀਏ। ਜਿਹੜਾ ਜਿੱਤ ਕੇ ਆਉਂਦਾ ਨਾ ਉਹਨੂੰ ਸੁਭਟ ਕਹਿੰਦੇ ਸੂਰਮਾ, ਕਹਿੰਦੇ ਉਹ ਸੂਰਮਾ ਹੁੰਦਾ ਜਿਹੜਾ ਜਿੱਤ ਕੇ ਆਵੇ। ਸ੍ਰੀ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਕਿ ਤੇ ਜੋਧ ਮਹਾਂਵਲ ਸੂਰ, ਜੋਧਾ ਉਹ ਹੁੰਦਾ ਹੈ ਜਿਹੜਾ ਇੱਕ ਨਾਲ ਇੱਕ ਲੜੇ, ਤੇ ਮਹਾਂਬਲੀ ਉਹ ਹੁੰਦਾ ਹੈ ਜਿਹੜਾ ਦਸ ਨਾਲ ਇੱਕ ਲੜੇ, ਸੂਰਮਾ ਉਹ ਹੁੰਦਾ ਜਿਹੜਾ ਲੱਖਾਂ ਨਾਲ ਲੜੇ। ਇਹ ਯੁੱਧ ਆਪਣਾ ਹੋ ਰਿਹਾ। ਯੋਧਾ ਕੌਣ ਹੈ? ਜਿਹਨੇ ਆਪਣੇ ਸਰੀਰ ਨੂੰ ਨਾ ਵਿਕਾਰਾਂ ਤੋਂ ਬਚਾ ਕੇ ਰੱਖਿਆ ਹੋਇਆ, ਮਨ ਨਹੀਂ ਕੇਵਲ ਸਰੀਰ, ਉਹ ਯੋਧਾ ਹੈ। ਤੇ ਮਹਾਂਬਲੀ ਕੌਣ ਹੈ? ਜਿਹਨੇ ਆਪਣੇ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਕਾਬੂ ਰੱਖੇ ਹੋਏ ਨੇ ਨਾ। ਦਸ ਬਰਾਗਨ ਮੋਹੇ ਵਸ ਕੀਨੀ, ਪੰਚੋ ਕਾਮਿਟ ਨਾਵੋ, ਸੱਤਰ ਦੋਈ ਅੰਮ੍ਰਿਤ ਭਰੇ ਵਿਖੋ ਮਾਰ ਕਢਾਵੋ। ਜਿਹਨੇ ਦਸੇ ਇਹ ਇੰਦਰੇ ਵਸ ਕਰ ਲਏ ਉਹ ਮਹਾਂਬਲੀ ਹੈ। ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਕਿਉਂਕਿ ਮਨ ਦੇ ਬੜੇ ਨੇਕਈ ਹੁਰਨੇ ਨੇ, ਮਨ ਜੀਤਾ ਜਗ ਜੀਤ। ਭਰਥਰੀ ਜੀ ਕਹਿੰਦੇ ਮਨ ਰੁਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਦੋ ਵਾਰੀ ਕਹਿ ਦਿੱਤਾ। ਜਿਹਦਾ ਮਨ ਰੂਪੀ ਦੁਸ਼ਮਣ ਜਾਉਂਦਾ ਉਹਦੇ ਸਾਰੇ ਦੁਸ਼ਮਣ ਜਾਉਂਦੇ ਹੈ। ਮਨ ਰਿਪ ਜੀਤਾ ਸਭ ਰਿਪ ਜੀਤੇ, ਰਿਪ ਦਾ ਦੁਸ਼ਮਣ ਦਾ। ਜਿਹਨੇ ਕਹਿੰਦੇ ਮਨ ਨੂੰ ਜਿੱਤ ਲਿਆ ਉਹਨੇ ਸਾਰੇ ਦੁਸ਼ਮਣ ਜਿੱਤ ਲਏ। ਸੋ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸੰਗਰਾਮ ਸਮੇਂ ਪਰ ਧਰਮ ਅਕੇਲੋ ਜਾਏ, ਜੀਤ ਆਵੇ ਸੋਈ ਸੂਰ ਸੁਭਟ ਪਹਿਚਾਨੀ ਹੈ। ਜਿਹੜਾ ਜਿੱਤ ਕੇ ਆਵੇ ਸਨ ਉਹ ਸੂਰਮੈ। ਇਹ ਸੰਸਾਰ ਦੇ ਵਿੱਚ ਸਾਰੇ ਆਪਾਂ ਜੰਗ ਕਰ ਰਹੇ ਹਾਂ, ਹਰ ਵੇਲੇ ਆਪਣੇ ਤੇ ਹਮਲੇ ਹੋ ਰਹੇ ਨੇ ਵਿਕਾਰਾਂ ਦੇ। ਜਿਹੜਾ ਜਿੱਤ ਕੇ ਜਾਵੇਗਾ ਕਹਿੰਦੇ ਉਹ ਬਾਜੀ, ਫਿਰ ਉਹ ਗੁਰਮੁਖ ਲਾਹਾ ਲੈ ਗਏ, ਉਹ ਲਾਹਾ ਲੈ ਕੇ ਜਾਣਗੇ, ਉਹਨੂੰ ਸੂਰਮਾ ਕਿਹਾ ਜਾਏਗਾ। ਅਖੀਰ ਵਿੱਚ ਭਾਈ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਮਾਨਸ ਜਨ ਪਾਏ ਚਰਨ ਸ਼ਰਨ ਗੁਰ, ਕਹਿੰਦੇ ਮਨੁੱਖਾ ਜਨ ਮਿਲਿਆ, ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਜਾ ਤੂੰ। ਮਾਨਸ ਜਨ ਪਾਏ ਚਰਨ ਸ਼ਰਨ ਗੁਰ, ਕਹਿੰਦੇ ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀ ਹੈ। ਕਹਿੰਦੇ ਸਾਧ ਸੰਗਤ ਦੇ ਦਰ ਤੇ ਆ ਜਾ ਗੁਰੂ ਦਾ ਦੁਆਰਾ, ਇੱਥੇ ਸਤ ਦੀ ਪਹਿਚਾਣ, ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ। ਗੁਰੂ ਦੇ ਦਰ ਤੋਂ ਆਪਾਂ ਨੂੰ ਇਹ ਰਸਤਾ ਮਿਲੇਗਾ ਸਤਸੰਗ ਜੀ। ਮੁਕਤ ਦੁਆਰ ਪਾਲਕ ਚਤਰ, ਸਮ ਸੰਤੋਖ ਵਿਚਾਰ, ਚੌਥੇ ਸਤਸੰਗਤ ਮਹਾ ਮਹਾਂਪੂਜ ਨਿਰਧਾਰ। ਮੁਕਤੀ ਦੇ ਚਾਰ ਦਰਵਾਜ਼ੇ ਨੇ, ਮੁਕਤ ਦੁਆਰ ਪਾਲਕ ਚਤਰ, ਚਤਰ ਕੀ ਚਾਰ ਪਾਲਕ ਪਹਿਰੇਦਾਰ, ਕਿਹੜੇ ਕਿਹੜੇ ਸਮ, ਸਮ ਹੁੰਦਾ ਮਨ ਦੇ ਫੁਰਨੇ, ਕਾਬੂ ਵਿੱਚ ਆ ਜਾਣੇ। ਜੇ ਕਾਬੂ ਵਿੱਚ ਮਨ ਆ ਗਿਆ ਗੱਲ ਬਣ ਗਈ, ਇਹ ਦਰਵਾਜ਼ਾ ਮੰਨੇ ਇੱਕ ਤਾਂ ਸਮ ਸੰਤੋਖ, ਦੂਜਾ ਦਰਵਾਜ਼ਾ ਸੰਤੋਖ। ਗ੍ਰੰਥ ਕਹਿੰਦੇ ਵੀ ਸੰਤੋਖ, ਸੰਤੋਖ ਸਾਧ ਸੰਗਤ ਜੀ ਜਿਹੜਾ ਹੈ ਨਾ, ਸਤ ਸੰਤੋਖ ਦੋ ਵੇਲੇ ਲੜਨੇ ਲੱਗ। ਇਹ ਨੇਤਰ ਜਿਹੜੇ ਨੇ ਨਾ ਰੱਜਦੇ ਨੇ, ਕਦੇ ਵੀ ਨਹੀਂ ਰੱਜਦੇ। ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਵਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਵਲਾਸੇ, ਜੀਵਾ ਨਹੀਂ ਰੱਜਦੀ। ਉਸ ਦਿਨ ਦਾ ਕੰਨ ਸੁਣ ਰੋਵਣ ਤੇ ਹਾਸੇ, ਕੰਨ ਨਹੀਂ ਰੱਜਦੇ, ਇਹ ਹਾਲਤ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਥਾਕੇ ਨੈਣ ਸਰਵਨ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਕੰਨ ਵੀ ਥੱਕ ਗਏ ਅੱਖਾਂ ਵੀ ਥੱਕ ਗਈਆਂ, ਜਰਾ ਮਾਰ ਦੇ ਬਰਾ ਦੀ ਹਾਕ ਸਭ ਥਾਕੀ, ਏਕ ਨਾ ਥੱਕ ਸਮਾਇਆ। ਸਰੀਰ ਤਾਂ ਬੁੱਢਾ ਹੋ ਜਾਂਦਾ ਪਰ ਮਨ ਨਹੀਂ ਮੰਨਦਾ ਸਤਸੰਗ ਜੀ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸਲੀਨ। ਫਿਰ ਵੀ ਪਰਮਾਤਮਾ ਦਾ ਰਸ ਨਹੀਂ ਆਉਂਦਾ, ਕਿਉਂਕਿ ਅੰਦਰ ਜਿਹੜੇ ਸੰਸਕਾਰ ਐਸੇ ਪਏ ਨੇ। ਸਰੀਰ ਤਾਂ ਬਹੁਤ ਅੱਗੇ ਲੰਘ ਗਿਆ। ਕਿਸੇ ਨੂੰ ਪੁੱਛਿਆ ਕਿਸੇ ਨੇ ਵੀ ਤੇਰੀ ਦਾੜੀ ਜਿਹੜੀ ਹੈ ਨਾ, ਤੇ ਤੂੰ ਕਿੰਨਾ ਚਿਰ ਛੋਟੀ ਹੈ? ਕਹਿੰਦਾ 20 ਸਾਲ, ਕਿਉਂਕਿ 20 ਸਾਲ ਬਾਅਦ ਦਾੜੀ ਆਉਂਦੀ ਹੈ। ਕਹਿੰਦਾ 20 ਸਾਲ ਛੋਟੀ ਹੈ, 60 ਸਾਲ ਦੀ ਉਮਰ ਹੈ। ਕਹਿੰਦੇ ਹੁਣ ਦਾੜੀ ਤੇਰੀ ਬਹੁਤ ਅੱਗੇ ਲੰਘ ਗਈ ਹੈ, ਤੂੰ ਬਹੁਤ ਪਿੱਛੇ ਰਹਿ ਗਏ। ਦਾੜੀ ਤਾਂ ਸਫੈਦ ਹੋ ਗਈ, ਪੌਂਡਰ ਕੇਸ ਕੁਸਮਤੇ ਧੌਲੇ ਸਬਤ ਪਾਤਾਲ ਕੀ ਬਾਣੀ। ਪੌਂਡਰ ਕਹਿੰਦੇ ਚਿੱਟੇ ਕਿ ਦੁੱਧ ਵਰਗੇ ਹੋ ਜਾਂਦੇ ਆ, ਜਿਵੇਂ ਚਿੱਟਾ ਦੁੱਧ ਹੁੰਦਾ ਐਂ ਹੋ ਜਾਂਦੇ ਆ। ਸਬਤ ਪਾਤਾਲ ਕੀ ਬਾਣੀ, ਕੋਈ ਸੱਤਵੇਂ ਪਾਤਾਲ ਚੋਂ ਬੋਲਦਾ ਹੋਵੇ ਇਸ ਤਰ੍ਹਾਂ ਆਵਾਜ਼ ਆਉਂਦੀ ਹੈ। ਕਹਿੰਦੇ ਫਿਰ ਵੀ ਕੀ ਹੁੰਦਾ? ਕਹਿੰਦੇ ਫਿਰ ਵੀ ਅੰਦਰੋਂ ਨਾ ਜਿਹੜੇ ਵਿਕਾਰ ਚੜ੍ਹਨ ਛੜ, ਤਾਂ ਕਾਮ ਭਾਵ ਸਮਾਧਾਣੀ, ਅੰਦਰ ਵਿਕਾਰਾਂ ਦੀ ਵਧਾਣੀ ਪਈ ਰਹਿੰਦੀ ਹੈ। ਸੋ ਕਹਿਣ ਤੋਂ ਭਾਵ ਅਵਸਥਾ ਸਰੀਰ ਦੀ ਅੱਗੇ ਚਲੀ ਜਾਂਦੀ ਹੈ, ਪਰ ਮਨ ਉੱਥੇ ਖੜਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਨੂੰ ਬਖਸ਼ ਕਰਕੇ ਸਮਝਾਉਂਦੇ ਹਨ ਕਿ ਇਹ ਜੀਵ, ਇਹ ਸਮਾਂ ਤੁਰਿਆ ਜਾ ਰਿਹਾ, ਤੂੰ ਸਤ ਦੇ ਨਾਲ ਜੁੜ ਜਾ। ਸਤ ਪਰਮੇਸ਼ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ, ਅਤੇ ਆਪਣੇ ਸਤਿਗੁਰੂ ਮਹਾਰਾਜ ਸਤ ਦੇ ਨਾਲ ਸਾਂਝ ਪਾਉਂਦੇ ਆ ਕਿ ਪਰਮਾਤਮਾ ਸੱਤ ਹੈ, ਤੂੰ ਉਹਦੇ ਨਾਲ ਸਾਂਝ ਕਰ। ਸਾਇੰਸ ਤੋਂ ਪਿਰੜ ਹੀ ਰੰਗ ਨਵੇਲਾ ਹੋਵੇ, ਜੇ ਤੂੰ ਪਰਮਾਤਮਾ ਦੇ ਨਾਲ ਸਾਈ ਨਾਲ ਨਾ ਪ੍ਰੇਮ ਪਾ ਲਵੇਂ ਤਾਂ ਰੰਗ ਨਵੇਲਾ ਹੋਏ, ਤੈਨੂੰ ਫਿਰ ਬੜੇਪੇ ਦਾ ਕੋਈ ਫਿਕਰ ਨਹੀਂ। ਗੁਰਮੁਖ ਬੁੱਢੇ ਕਦੇ ਨਾ ਹੀ, ਜਿਹਦਾ ਅੰਤ ਸੁਰਤ ਧਿਆਨ। ਬਾਬਾ ਦੀਪ ਸਿੰਘ ਜੀ 80 ਸਾਲ ਦੀ ਉਮਰ ਹੈ ਲਗਭਗ, 18 ਸ਼ੇਰ ਦਾ ਖੰਡਾ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਿਆ, 18 ਸ਼ੇਰ ਦਾ ਖੰਡਾ, ਕਿਉਂਕਿ ਬੁੱਢੇ ਗੁਰਮੁਖ ਬੁੱਢੇ ਕਦੇ ਨਾ ਹੀ। ਸੋ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਇਹ ਕਿਰਪਾ ਕਰਦੇ ਨੇ, ਕਹਿੰਦੇ ਹੇ ਜੀਵ, ਤੂੰ ਜੇ ਕਿਤੇ ਸਤ ਦੇ ਨਾਲ ਜੁੜ ਜਾਵੇ ਨਾ, ਤੇਰੇ ਤੈਨੂੰ ਨਾ ਬੜੇਪੇ ਦਾ ਫਿਕਰ, ਨਾ ਕਿਸੇ ਬਿਮਾਰੀ ਦਾ ਫਿਕਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਭਾਈ ਤੂੰ ਸਤ ਪਰਮੇਸ਼ਰ ਸਦਾ ਅਵਨਾਸੀ, ਹਰ ਗੁਣੀ ਨਿਧਾਨ ਜੀਓ। ਇਹ ਵਾਹਿਗੁਰੂ ਤੂੰ ਪਰਮੇਸ਼ਰ, ਤੂੰ ਸਦਾ ਹੀ ਸਤ ਰਹਿਣ ਵਾਲਾ ਹੈ, ਅਵਨਾਸੀ ਨਾਸ ਤੋਂ ਰਹਿਤ ਹੈ, ਹਰ ਹਰ ਗੁਣੀ ਨਿਧਾਨ ਜੀਓ, ਤੂੰ ਸਾਰ ਨਿਧਾਨ ਨੂੰ ਖਜ਼ਾਨੇ ਦੇ, ਤੇਰੇ ਸਾਰੇ ਗੁਣ ਨੇ। ਸਤ ਸੰਤੋਖ ਕਰ ਸੰਤੋਖ ਦੀ ਸੀ ਵੀ ਅੱਖਾਂ ਨਹੀਂ ਰੱਜਦੀਆਂ, ਕੰਨ ਨਹੀਂ ਰੱਜਦੇ, ਜੀਵਾ ਨਹੀਂ ਰੱਜਦੀ, ਅਤੇ ਫਿਰ ਗੁਰੂ ਕਿਰਪਾ ਕਰਦਾ, ਕਹੋ ਭਿੱਖ ਨੇ ਦੋਏ ਨੈਣ ਸੰਤੋਖੇ, ਅੱਖਾਂ 'ਚ ਸੰਤੋਖ ਆ ਗਿਆ, ਰੱਜ ਗਈਆਂ। ਕਹਿੰਦਾ ਮੈਨੂੰ ਕਿਤੇ ਉਹਨੂੰ ਸਾਰਾ ਕੁਝ ਆਪਣੇ ਅੰਦਰ ਹੀ ਸਾਰਾ ਕੁਝ ਉਹਨੂੰ ਆਨੰਦ ਮਿਲ ਜਾਂਦਾ, ਬਾਹਰਲਾ ਆਨੰਦ ਜਦੋਂ ਮੁੱਕ ਗਿਆ ਨਾ, ਅੰਦਰਲਾ ਆਨੰਦ ਫਿਰ ਪ੍ਰਗਟ ਹੁੰਦਾ। ਇਹ ਸੰਤੋਖ ਐਸਾ ਗੁਣ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਕੋਲ ਇਹ ਗੁਣ ਹੀ ਨਿਧਾਨ ਜੀ, ਉਹ ਗੁਰੂ ਕੋਲ ਇਹ ਗੁਣ ਨੇ। ਸਤਿਗੁਰੂ ਜੀ ਇਹ ਗੁਣ ਦਿੰਦੇ ਆਪਾਂ ਨੂੰ, ਸਤ ਸੰਤੋਖ, ਧਰਮ ਧੀਰਜ ਵਿਚਾਰ। ਸੋ ਭਾਈ ਗੁਰਦਾਸ ਜੀ ਕਹਿੰਦੇ ਮਾਨਸ ਜਨਮ ਪਾਏ, ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ, ਗੁਰਦੁਆਰ ਪਹਿਚਾਨੀ ਹੈ। ਕਹਿੰਦੇ ਗੁਰੂ ਦੁਆਰਾ ਇਹ ਸ਼ੁਭ ਗੁਣ ਤੂੰ ਪ੍ਰਾਪਤ ਕਰ ਲੈ, ਗੁਣੀ ਨਿਧਾਨ ਜੀ, ਉਹ ਗੁਰੂ ਕੋਲ ਖਜ਼ਾਨਾ ਹੈ ਗੁਣਾਂ ਦਾ। ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ, ਹਰ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ। ਹਰ ਹਰ ਪ੍ਰਭ ਏਕੋ, ਹਰ ਹਰ ਦੋ ਵਾਰੀ ਕਿਹਾ ਮਹਾਰਾਜ ਨੇ, ਪਿੱਛੇ ਵੀ ਹੁਣ ਵੀ ਆਉਣ ਵਾਲਾ ਸਮਾਂ ਵੀ, ਪ੍ਰਭ ਏਕੋ ਤੂੰ ਇੱਕੋ ਹੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਜੈਸੇ ਏਕ ਆਗ ਤੇ ਕਨੂਕੇ ਕੋਟ ਆਗ ਉੱਠੇ, ਇੱਕ ਅੱਗ ਤੋਂ ਕਰੋੜਾਂ ਹੀ ਕਹਿੰਦੇ ਜਿਹੜੀਆਂ ਚਿੰਗਾੜੀਆਂ ਪੈਦਾ ਹੁੰਦੀਆਂ ਨੇ, ਕਹਿੰਦੇ ਨਿਆਰੇ ਨਿਆਰੇ ਹੋ ਕੇ ਫਿਰ ਆਗ ਹੀ ਮਿਲਾਹੇਗੇ। ਉਹ ਚਿੰਗਿਆੜੀਆਂ ਅੱਗ ਵੱਖਰੀ ਵੱਖਰੀ ਨਜ਼ਰ ਆਉਂਦੀ ਹੈ, ਪਰ ਅਖੀਰ ਨੂੰ ਅੱਗ ਵਿੱਚ ਹੀ ਮਿਲ ਜਾਂਦੀਆਂ ਨੇ। ਜੈਸੇ ਏਕ ਧੂੜ ਤੇ ਅਨੇਕ ਧੂੜ ਪੂਰਤ ਹੈ, ਮਿੱਟੀ ਕੋਈ ਹੈ ਧਰਤੀ ਤੇ, ਹਵਾ ਆਉਂਦੀ ਹੈ, ਵੱਖਰੇ ਵੱਖਰੇ ਆਕਾਸ਼ ਵਿੱਚ ਧੂੜ ਜਿਹੜੀ ਨਜ਼ਰ ਆਉਂਦੀ ਹੈ, ਜਰੇ ਵੱਖਰੇ ਵੱਖਰੇ ਨਜ਼ਰ ਆਉਂਦੀ ਹੈ। ਕਹਿੰਗੇ ਧੂੜ ਕੇ ਕਨੂਕੇ, ਫਿਰ ਧੂੜ ਹੀ ਬਲਾਹੇਗੇ, ਮੁੜ ਕੇ ਧੂੜ ਵਿਮੜ ਕੇ ਫਿਰ ਮਿੱਟੀ ਬਣ ਜਾਂਦੀ ਹੈ। ਜੈਸੇ ਏਕ ਨਦ ਤੇ ਨਦੀ ਤੇ ਤਰੰਗ ਕੋਟ ਉਪਜਦਾ ਹੈ, ਜਿਵੇਂ ਨਦੀ ਵਿੱਚੋਂ ਲਹਿਰਾਂ ਅਨੇਕਾਂ ਪੈਦਾ ਹੁੰਦੀਆਂ ਨੇ, ਕਰੋੜੀ ਲਹਿਰਾਂ ਪੈਦਾ ਹੁੰਦੀਆਂ ਨੇ। ਕਹਿੰਦੇ ਪਾਣ ਕੇ ਤਰੰਗ, ਫਿਰ ਪਾਣ ਹੀ ਕਹਾਏਗੇ, ਪਾਣ ਕਹਿੰਦੇ ਪਾਣੀ ਨੂੰ, ਕਹਿੰਦੇ ਪਾਣੀ ਦੀਆਂ ਲਹਿਰਾਂ ਅਖੀਰ ਨੂੰ ਪਾਣੀ ਦੀ ਰੂਪ ਹੁੰਦੀਆਂ ਨੇ, ਉਹ ਵੱਖਰਾ ਨਹੀਂ ਹੁੰਦੀਆਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਤੈਸੇ, ਇਸੇ ਤਰ੍ਹਾਂ ਹੀ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਵਿਸ਼ਵ ਕੀ ਪਰਮਾਤਮਾ ਚੇਤਨ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ, ਤੈਸੇ ਵਿਸ਼ਵ ਰੂਪ ਤੇ ਅਭੂਤ, ਅਭੂਤ ਕਹਿੰਦੇ ਨੇ ਸੂਖਮ ਸ੍ਰਿਸ਼ਟੀ, ਆਪਾਂ ਨੂੰ ਦਿਸਦੀ ਨਹੀਂ, ਹਵਾ ਕਿਹੜਾ ਦਿਸਦੀ ਆਪਾਂ ਨੂੰ, ਜਿਹੜੀ ਹਵਾ ਦਿਸਦੀ ਨਹੀਂ ਆਪਾਂ ਨੂੰ ਸਾਧ ਸੰਗਤ ਜੀ, ਪਰ ਹੈ, ਭੁੱਖ ਲੱਗਦੀ ਹੈ ਦਿਸਦੀ ਨਹੀਂ, ਪੀੜਾ ਹੁੰਦੀ ਹੈ ਦਿਸਦੀ ਨਹੀਂ, ਦੁੱਖ ਲੱਗਦਾ ਪਤਾ ਨਹੀਂ ਕਿਹਾ ਵਜ੍ਹਾ, ਦੱਸ ਨਹੀਂ ਸਕਦੇ ਉਹਦਾ ਗੁਰੂਪ ਕੀ ਹੈ। ਇਸੇ ਤਰ੍ਹਾਂ ਹੀ ਕੁਝ ਸ੍ਰਿਸ਼ਟੀ ਐਸੀ ਆ, ਆਵਨ ਜਾਵਨ ਦ੍ਰਿਸ਼ਟ ਅਣਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਸਤਿਗੁਰੂ ਮਹਾਰਾਜ ਕਹਿੰਦੇ ਤੈਸੇ ਪਰਮਾਤਮਾ ਤੋਂ ਅਭੂਤ ਭੂਤ ਪ੍ਰਗਟ ਹੋਏ, ਅਭੂਤ ਕੇ ਜਿਹੜੀ ਸੂਖਮ ਹੈ, ਭੂਤ ਕੇ ਜਿਹੜੀ ਸਥੂਲ ਹੈ, ਕਹਿੰਦੇ ਪਰਮਾਤਮਾ ਤੋਂ ਪੈਦਾ ਹੋਈ ਹੈ, ਕਹਿੰਦੇ ਤਿਸ ਤੇ ਉਹ ਫਿਰ ਤਾਂ ਹੀ ਮੈਂ ਸਮਾਹੇਗੇ, ਕਿ ਸਾਰਾ ਇਹ ਪਸਾਰਾ ਪਰਮਾਤਮਾ ਤੋਂ ਹੀ ਪੈਦਾ ਹੋਇਆ, ਉਹਦੇ ਵਿੱਚ ਹੀ ਸਮਾ ਜਾਣਾ, ਸਮੁੰਦਰ ਦੀਆਂ ਲਹਿਰਾਂ ਉਹਦੇ ਰੂਪ ਹੋ ਜਾਂਦੀਆਂ ਨੇ। ਇੱਥੇ ਮਹਾਰਾਜ ਕਹਿੰਦੇ ਹਰ ਪ੍ਰਭ ਏਕੋ ਅਵਰ ਨਾ ਕੋਈ, ਤੂੰ ਆਪੇ ਪੁਰਖ ਜਾਣ ਜੀ, ਤੂੰ ਆਪ ਹੀ ਇੱਕ ਰੂਪ ਹੈ, ਆਪ ਹੀ ਅਨੇਕ ਰੂਪ ਧਾਰਨ ਕੀਤੇ ਹੋਏ ਨੇ। ਇਸ ਕਰਕੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤੁਸੀਂ ਭਾਵ ਹੈ ਨਾਨਕਾ ਸਾਈ ਕਰ ਜਾਂਗੇ। ਤੂੰ ਆਪੇ ਪੁਰਖ ਸਜਾਨ ਜੀ, ਉਹ ਤੂੰ ਸਾਰੇ ਵਿਆਪਕ ਹੈ, ਸਜਾਨ ਕੇ ਚਤਰ ਹੈ, ਸਭ ਦੀ ਜਾਣਕਾਰੀ ਰੱਖਦਾ ਪਰਮਾਤਮਾ, ਹਰ ਇੱਕ ਦੀ ਜਾਣਕਾਰੀ ਰੱਖਣ ਵਾਲਾ ਹੈ। ਆਪਾਂ ਨੂੰ ਲੱਗਦਾ ਵੀ ਕਨੀ ਐਸਾ ਨਹੀਂ ਵੀ ਅਸੀਂ ਕੋਈ ਨਾ ਕੋਈ ਜਿਹੜਾ ਜਿਹੜੇ ਬੰਦੇ ਆਪ ਸਾਰੇ ਗੁਰਮੁਖ ਹੋ, ਜਿਹੜੇ ਲੋਕ ਪਾਪ ਕਰਮ ਕਰਦੇ ਆ ਨਾ, ਖੋਟੇ ਕਰਮ ਕਰਦੇ ਆ, ਉਹ ਲੱਗਦਾ ਵੀ ਸਾਨੂੰ ਕੋਈ ਵੇਖਦਾ ਨਹੀਂ, ਪਰ ਸਤਿਗੁਰ ਮਹਾਰਾਜ ਕਹਿੰਦੇ ਸਾਰਾ ਕੁਝ ਵੇਖ ਰਹੇ। ਕਸਮੀ ਨਦਰੀ ਕੀੜਾ ਆਵੇ ਜੇਤੈ ਚੁੱਗੈ ਦਾਣੇ, ਉਹ ਤਾਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਥੂ ਨਾਉ, ਉਹ ਲਿਖਿਆ ਜਾ ਰਿਹਾ ਸਾਰਾ ਲੇਖਾ, ਕਹਿੰਦੇ ਸੁਜਾਨ ਹੈ, ਸਭ ਦੀ ਜਾਣਕਾਰੀ ਰੱਖ ਸਭ ਦੀ ਉਹ ਪਰਮਾਤਮਾ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੂੰ ਸਭ ਨੂੰ ਜਾਣਕਾਰੀ ਰੱਖਣ ਵਾਲਾ ਹੈ, ਸੁਜਾਨ ਹੈ, ਪੁਰਖ ਸੁਜਾਨ ਤੂੰ ਪ੍ਰਧਾਨ, ਤੂੰ ਜੀਵਡ ਅਵਰਨ ਕੋਈ, ਤੂੰ ਪੁਰਖ ਵਿਆਪਕ ਹੈ ਸੁਜਾਨ, ਸਾਰੇ ਜੀਵਾਂ ਦੀ ਜਾਣਕਾਰੀ ਰੱਖਦਾ ਹੈ ਪ੍ਰਧਾਨ, ਸਭ ਤੂੰ ਹੀ ਪ੍ਰਧਾਨ ਹੈ, ਮੁਖੀ ਹੈ, ਤੂੰ ਜੇਵੜ ਅਵਰਨ ਕੋਈ, ਤੇਰੇ ਵਰਗਾ ਕੋਈ ਦੂਸਰਾ ਨਹੀਂ ਹੈ, ਪਰਮਾਤਮਾ ਦੇ ਵਰਗਾ ਕੋਈ ਦੂਸਰਾ ਨਹੀਂ। ਸੇਖ ਬ੍ਰਹਮ ਨੇ ਪੁੱਛਿਆ ਸੀ ਮਹਾਰਾਜ ਨੂੰ, ਪਹਿਲੇ ਪਾਤਸ਼ਾਹ ਜੀ ਨੂੰ, ਕੋਈ ਐਸਾ ਕੰਮ ਹੈ ਜਿਹੜਾ ਖੁਦਾ ਨਾ ਕਰ ਸਕਦਾ ਹੋਵੇ? ਮਹਾਰਾਜ ਕਹਿੰਦੇ ਹਾਂ ਇੱਕ ਕੰਮ ਹੈ। ਕੀ ਹੈ? ਕਹਿੰਦੇ ਖੁਦਾ ਵੀ ਆਪਣੇ ਵਰਗਾ ਖੁਦਾ ਨਹੀਂ ਬਣਾ ਸਕਦਾ, ਇਸ ਕਰਕੇ ਗੁਣ ਇਹੋ ਹੋਰ ਨਾ ਹੀ ਕੋਈ। ਅਤੇ ਇਹ ਉਹਦੇ ਗੁਣ ਹੈ ਪਰਮਾਤਮਾ ਦਾ, ਕਿ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੋ ਸਕਦਾ। ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਤੂੰ ਆਪੇ ਕਰੇ ਸੋ ਹੋਈ, ਤੇਰਾ ਸ਼ਬਦ ਤੋਂ ਭਾਵ ਹੈ ਉਹਦਾ ਹੁਕਮ ਅਥਵਾ ਸੰਸਾਰ, ਇਹ ਤੇਰਾ ਸੰਸਾਰ ਸਾਜਿਆ ਹੋਇਆ, ਸਭ ਤੂੰ ਹੈ ਵਰਤੈ, ਸਾਰਿਆਂ ਵਿੱਚ ਉਹਦੀ ਜੋਤ ਵਰਤ ਰਹੀ ਹੈ, ਸਭ ਮੈਂ ਜੋ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਤੂੰ ਆਪੇ ਕਰੇ ਸੋ ਹੋਈ। ਜੋ ਪਰਮਾਤਮਾ ਸਭ ਦਾ ਪ੍ਰੇਰਕ ਹੈ, ਕਰਮ ਸੁਕਰਮ ਕਰਾਏ ਆਪੇ, ਆਪੇ ਪਗ ਦੁਰਡਾਮੰ, ਚੌਥੇ ਪਦ ਦੀ ਅਵਸਥਾ ਹੈ ਇਹ, ਆਪੇ ਸਾਰਿਆਂ ਨੂੰ ਕਰਾਉਣ ਵਾਲਾ ਹੈ। ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ, ਸਾਰਿਆਂ ਵਿੱਚ ਇੱਕ ਪਰਿਪੂਰਨ ਰਵ ਰਿਹਾ ਹੈ, ਏਕੋ ਹੈ ਗੁਰਮੁਖ ਲਖਿਆ ਹਰ ਨਾਮ ਜੀਓ। ਜਿਹੜੇ ਗੁਰਮੁਖ ਜਨ ਹਨ ਉਹ ਪਰਮਾਤਮਾ ਦੇ ਨਾਮ ਨੂੰ ਲਖਿਆ ਕੀ ਜਾਣਦੇ, ਉਹ ਇੱਕ ਪਰਮਾਤਮਾ ਦੇ ਨਾਲ ਹੀ ਪ੍ਰੀਤੀ ਕਰਦੇ ਹਨ। ਤੂੰ ਸਤ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਓ, ਹੇ ਵਾਹਿਗੁਰੂ ਪਰਮੇਸ਼ਰ ਤੂੰ ਸਦੀਵੀ ਹੈ, ਤਿੰਨੇ ਕਾਲ ਰਹਿਣ ਵਾਲਾ ਹੈ, ਤ੍ਰੈ ਕਾਲ ਅਵਾਧ ਤੰਗ ਨਿਤ ਤੰਗ, ਤੂੰ ਨਿਤ ਰਹਿਣ ਵਾਲਾ ਹੈ, ਸਦਾ ਅਵਨਾਸੀ ਰਾਜ ਨਾਸ ਤੋਂ ਰਹਿਤ ਹੈ, ਹਰ ਹਰ ਗੁਣੀ ਨਿਧਾਨ ਜੀਓ, ਸਾਰੇ ਸੁਗਣਾਂ ਦਾ ਖਜ਼ਾਨਾ ਹੈ, ਤੇਰੇ ਘਰ ਸਭ ਕੁਝ ਇਹ ਹੈ। ਸਰਬ ਮਨੋਰਥ ਜੇ ਕੋ ਚਾਹੈ, ਸੇਵਾ ਏਕ ਨਿਧਾਨਾ, ਇੱਕ ਦੇ ਨਾਲ ਜੁੜ ਜਾਈਏ ਸਾਰਾ ਕੁਝ ਹੀ ਮਿਲ ਜਾਏਗਾ। ਸ਼ਬਦ ਦੀ ਸਮਾਪਤੀ ਹੈ, ਅਖਰੀ ਅਰਥ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰਬਾਣੀ ਅਗਾਧ ਬੋਧ ਹੈ, ਜੀ ਭੁੱਲਣ ਹਾਰ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਸਾਧ ਸੰਗ ਬਖਸ਼ਣ ਯੋਗ ਹੈ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਇੱਥੇ ਹੀ ਸਮਾਪਤੀ ਹੈ। ਹਰ ਸਭ ਮਹਿ ਰਵਿਆ ਏਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ, ਤੂੰ ਸਤ ਪਰਮੇਸ਼ਰ ਸਦਾ ਅਵਨਾਸੀ, ਹਰ ਹਰ ਗੁਣੀ ਨਿਧਾਨ ਜੀਓ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬਿਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸਬਦ ਗਾਵਣੀ ਆਈਆ, ਸਬਦੋ ਦਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਥ ਸਵਾਮੀ ਸੁਖ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੀ ਸ਼ਬਦ ਘਨੇਰੇ।